श्री नानक अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन परतार जजन भजन मम खालसा खालस पूज बजोग दास गोबिंद फतेह खालसा दर्श परस मिट सोग आत्म रस जे जानही सोहै खालस देव प्रभ मह मोह मह तास मह रंचक नाहिन भेव कहा बुद्ध प्रभ तुच्छ बारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम श्री वाहे गुरु साहेब जी दिन देवे फिर पिछे हटाए रात दूर कद नेड़े कराए इस बिद उनको बहु परमावे उनके दिल कश गम न आवे दिने देवे फिर पिछे हटाए
वाहे गुरु जी का खालसा वाहे गुरु जी की फतेह भगत वत्सल पूर्ण परमेश्वर आदि निरंजन है गुरु नानक धन धन श्री गुरु नानक देव साहिब जी महाराज पंथ दे वाले अमृत के दाते हक हक आदेश धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चवर छत्र सिंघासन तख्त दे मालक जुगो जुग अटल बाणी के बोहित गुरपुरा मेरा गुरपुरा धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजी निवाजी गुरु रूप गुरु खालसा गुरु प्यारे गुरु सवारी साध संगत जीओ आप जी बहुत ही वड्डियां भागां वाले हो जो सतगुरु जी दे दरबार विखे संध्या दे समय तो ही हाजरियां भर के अपने इस जन्म नूं सफला कर रहे हो धन धन श्री गुरु अर्जन देव महाराज जी के पावन पवित्र स्थान विखे नित दी मर्यादा अनुसार गुरु जी के सुंदर दीवान सजाए गए हैं आप संगतां महाराज जी की हजूरी विच समय समय के नाल हाजरियां भर के लाहा लै रहे हो सो गुरु प्यारी साध संगत जी जो चल रही प्राचीन पंथ प्रकाश की कथा आप सरवण कर रहे हो जिमें आप जी ने पिछे सरवण किया कि अहमद शाह ने जिसनू नजीब खान रहेले ने अपने इलाके रहेला खंड जो यूपी में पैंदा है उत्थे सद्या काफ़ी समा वह अहमद शाह उत्थे रहा इहदे को मामले पैसे डन लैंदा रहा होर भी नवाबां कोलों फिर उन्हें मूँह चुकया है आगरे के किले वाल नूं मथुरे आया है तो इत्थे भगवान कृष्ण के मंदिर ढाए कतलेआम किए, लोगों बंदी बनाया, जो मंदिरों में बड़ा सोहना पुरातन लगा सी वस्तां सन, सब इन्हे जो कुछ कपड़ा वस्त्र भांडा टींडा मिलया सब चुक लिया। इस तरह नजीब खान ने गिलजे पठान लै के मथरे तो बाहर पैर जदों पाया, जवाहर मल जो मथरे का राजा सी भरतपुर मथरे के विचला, वो बड़ा बहादुर जट सी, उन्हें इन्हों शाह मोड़िया। फिर अहमद शाह उन्होंने सारे ने डेरा किया मथरे। एक दिन अलीगढ़ किले के कोल दी लंघ रहे सी, उहदे विच जो जवाहर मल का मामा सी राय मल, वह आकी हो के बैठा होया सी। काफ़ी फौज सी, किले ते बड़ा माण सी, ये मन च सी भी सानू कोई मार नहीं सकता है। अहमद शाह जदों आगरे वाल नूं जा रहा सी, इन्हां लंघदे लंघदे ने छेड़ छेड़ी, वो नगारे वजाने शुरू कर दिते, आकी पुणे की निशानी दिखाई। नजीब खान नूं इह गल दा पता सी भी भरतपुरी जिहड़े जाट है ये बड़े खराब है, जे इन्हां नाल पंगा लै लिया तो इत्थे फस जावांगे। पर उन्हां नूं अहमद शाह की ताकत का पता नहीं सी। जदों इन्हां नगारे वजाया, अहमद शाह ने पुछया भी इह किहड़ा है जिहड़ा आकी होया फिरदा है। नजीब खान कहन लगा, कुछ नहीं बादशाह सलामत, ते एवें फकीर लोग है, ताडे लंघन की खुशी हो जी बजा रहे हैं। एक दिन तो टोल मटोल किया, दूजा दिन जो चढ़िया फिर उही गल, जो दूजे दिन उही गल की, फिर तो अहमद शाह अग का रौला हो गया, कहता भी बिना सौदे तो मैं लंघना नहीं है इन्हों, आगरे फिर जाना, पहला इन्हों का भोग पाना है। बथेरा रोकया पर अहमद शाह ने आखिर कह करके उत्थे मोर्चे गड़वा दिते। सारी नवाबां नूं सरदारां नूं गम पै गया भी लगता भी इत्थे ही साडी मौत हो जानी, इत्थे लगदे जिहड़े दो चार साल लंघ जाने है। अहमद शाह ने उह तौर तरीका लभिया, पहला तो कोई वाह पेश ना गई, फिर वह कोई किताब जिहड़ी है उहदे विच वेख करके कि किवें किले नूं तोड़ना है सारी स्कीम कढ़ी। फिर जिवें उन्हें गेड़ा लाया अलीगढ़ किले के आसे पासे, चार सफेरे गेड़ा मार के फिर उन्हें अपने सरदारां कोल बुलाया है, कहिंदा भी इंज करो, आ तोपखाना जिहड़ा है जिहड़े मोर्चे है वह थोड़े किले दी कंधां दे नेड़े कर लो। वो बद्दे रुत्ते जीते नहीं सी करता, पर अहमद शाह तो डरदियां ने सारे पठाणा मुगलों ने मिलजुल के वह मोर्चे गांह वल वधाए। फिर जिवें अगे अहमद शाह ने अपनी स्कीम यंत्र ढंग तरीके वरते है, वह प्रसंगा जा रहे हैं, आपां सरवण करिए। सरवण करन तो पहला गुरु जी के चरणों में निवाओ सीस ते बोलो जी सतनाम श्री वाहेगुरु साहिब जी, सतनाम श्री वाहेगुरु साहिब जी,
सतनाम श्री वाहे गुरु साहिब जी, बिन देवे फिर पिछे हटाए।
अहमद शाह ने वो कहते भी किस सहारे तू एवें या इन्ना खलारा जा पा के बैठ गया है, बड़े आकी जाटे काबू आने वाले नहीं। अहमद शाह कहता भी आ मेरी भी जबान है भी अठ दिनों के बेच बेच किला फतेह कर देना है। अहमद शाह नूं अपने यंत्र ते अपनी सोच समझ ते माण सी। जिहड़े नाल दे साथी है नजीब खानी तो वगैरा सारे कहते अहमद शाह की मत फिर गई, एवें दिमाग का कच्चा ही लगता जिहड़ा कि एवें बैठ गया नाल सानूं फसा दिता, चलो आपे ही हार खा के निकल जाएगा। अहमद शाह ने गेड़ा कढ़िया अलीगढ़ के किले के आसे पासे, चार सफेरे वेख करके फिर इन्हें की किया, अपने सरदार बुलाए। ਭੇਸ ਵਟਾ ਕੇ ਗਿਆ ਪਹਿਲਾਂ ਚਾਰ ਸਵੇਰੇ ਵੇਖਿਆ ਅਤੇ ਪਰ ਮੂੰਹ ਗੱਲ ਇੱਕ ਨਹੀਂ ਕੱਢੀ ਵੀ ਆ ਇੱਥੇ ਆਹ ਕਰਦੀ ਹੈ ਉਹ ਕਰਦੀ ਹੈ। ਅੰਦਾਜ਼ਾ ਲਾ ਕੇ ਸਰਦਾਰ ਕੋਲ ਬੁਲਾਏ, ਕਹਿੰਦਾ ਮੋਰਚੇ ਨੇੜੇ ਕਰ ਦਿਓ। ਇਸ ਤਰ੍ਹਾਂ ਦਿਨੇ ਜਿਹੜਾ ਹੈ ਮੋਰਚੇ ਆਪਣੇ ਛਾਂ ਹਟਾ ਦਿੰਦੇ ਹਨ।
ਰਾਤ ਦੂਰ ਕਦ ਨੇੜੇ ਕਰਾਏ,
ਰਾਤ ਨੂੰ ਕਦੀ ਦੂਰ ਕਰ ਲੈਂਦੇ ਕਦੀ ਨੇੜੇ। ਇਸ ਤਰ੍ਹਾਂ ਅਹਿਮਦ ਸ਼ਾਹ ਸਕੀਮਾਂ ਵਰਤਦਾ ਸੀ।
ਇਸ ਬਿਦ ਉਨ ਕੋ ਬੋ ਪਰਮਾਵੇ,
ਇਸ ਤਰੀਕੇ ਦੇ ਨਾਲ ਜਿਹੜੇ ਉਹ ਭਰਤਪੁਰੀ ਜਾਟ ਜਵਾਹਰ ਮੱਲ ਦਾ ਮਾਮਾ ਰਾਏ ਮੱਲ ਸੀ, ਸੂਰਜ ਮੱਲ ਦਾ ਸਾਲਾ, ਉਹਦੇ ਬੇਗਮ ਹੋਇਆ ਸੁੱਤਾ ਸੀ। ਉਹਦੇ ਕੋਈ ਪਰਵਾਹ ਨਹੀਂ ਵੀ ਅਹਿਮਦ ਸ਼ਾਹ ਕੀ ਕਰੂਗਾ, ਕਿਲ੍ਹੇ ਦੀ ਮਾਣ ਕਰੀ ਫਿਰਦੇ ਸੀ, ਉਹਨੂੰ ਕੋਈ ਚਿੰਤਾ ਨਹੀਂ। ਇੱਧਰੋਂ ਅਹਿਮਦ ਸ਼ਾਹ ਪੂਰੀ ਵਾਲ ਆ ਰਿਹਾ ਸੀ। ਅਹਿਮਦ ਸ਼ਾਹ ਕੀ ਕਰਦਾ ਹੈ, ਕਦੀ ਮੋਚੇ ਗਾਂ ਨੂੰ ਕਦੀ ਪਛਾਣ ਨੂੰ, ਇਵੇਂ ਜਦੋਂ ਕਰਦਾ ਅੰਦਰ ਵਾਲਿਆਂ ਨੂੰ ਕੋਈ ਵਾਹ ਪੇਸ਼ ਨਹੀਂ ਜਾਂਦੀ ਵੀ ਕਿੱਥੇ ਅਸੀਂ ਆ ਕਰੀਏ ਮੋਚੇ ਕਦੀ ਗਾਂ ਕਦੀ ਪਛਾਣ। ਇਸ ਤਰੀਕੇ ਨਾਲ ਭਰਮਾਉਂਦੇ ਹਨ। ਉਹਨਾਂ ਦੇ ਦਿਲ ਵਿੱਚ ਜਿਹੜੇ ਅੰਦਰ ਆਕੀ ਹੋਏ ਬੈਠੇ ਸੀ ਰਾਏ ਮੱਲ ਹੋਣੀ, ਕੋਈ ਦਿਲ ਵਿੱਚ ਕੋਈ ਆਉਂਦੀ ਨਹੀਂ, ਅਹਿਮਦ ਸ਼ਾਹ ਦਾ ਕੋਈ ਡਰ ਹੀ ਨਹੀਂ ਰੱਖ ਰਹੇ। ਇਹ ਤਰੀਕਾ ਕਹਿੰਦੇ ਕਰਦਿਆਂ ਕਰਦਿਆਂ
ਆਈ ਰਾਤ ਹਨੇਰ।
ਉਹ ਫਿਰ ਉਹ ਪਹਿਲਾਂ ਜਦੋਂ ਸ਼ਾਮਾਂ ਦਾ ਵੇਲਾ ਹੋਇਆ ਸੀ, ਕਦੀ ਗਾਂ ਕਦੀ ਮੋਰਚੇ ਕਦੀ ਪਿਛਾਂ, ਇਹ ਤਰੀਕੇ ਵਰਤਦਿਆਂ ਵਰਤਦਿਆਂ ਅਹਿਮਦ ਸ਼ਾਹ ਹੋਣਾ ਨੂੰ ਜਿਹੜੀ ਸੰਘਣੀ ਗੂੜੀ ਰਾਤ ਹੋ ਗਈ।
ਬੁਲਾਏ ਆਪਣੇ ਸਰਦਾਰ ਸਭ,
ਉਹਨੇ ਕਿਹਾ ਆਪਣੇ ਸਰਦਾਰਾਂ ਨੂੰ, ਨਜੀਬ ਖਾਂ ਹੋਣਾ ਨੂੰ, ਇੱਧਰ ਆ ਮੇਰੀ ਗੱਲ ਸੁਣੋ।
ਦਿਓ ਹੁਕਮਾਂ ਫੇਰ।
ਇਸ ਤਰ੍ਹਾਂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਅਤੇ ਸਾਰਿਆਂ ਦੇ ਵਿੱਚ ਹੀ ਆਪਣੇ ਹੁਕਮ ਦਾ ਜਿਹੜਾ ਡੰਕਾ ਉਹ ਆਪਣਾ ਹੁਕਮ ਫੇਰ ਦਿੱਤਾ।
ਜੋ ਪਈ ਕਿਲੋ ਉੱਚੋ ਸੋ ਹੱਥ ਸੋ ਤੀਸ,
ਜਿਹੜੇ ਕਿਲੇ ਦੀ ਕੰਧ ਵੇਖੀ ਸੀ ਨਾ ਉਹ ਕਿੰਨੀ ਸੀ, 30 ਹੱਥ ਉੱਚੀ, ਆਸੇ ਪਾਸੇ ਖਾਈ ਅਤੇ 30 ਹੱਥ ਉੱਚੀ ਕੰਧ। ਹੱਥ ਕਿੰਨਾ ਹੁੰਦਾ ਹੈ, 6 ਮੁੱਠੀਆਂ ਦਾ ਹੱਥ ਹੁੰਦਾ ਹੈ, 1.5 ਫੁੱਟ ਦੇ ਕਰੀਬ ਲਾ ਲਓ, ਜਾਂ ਹੱਥ ਤੋਂ ਲੈ ਕੇ ਕੋਈ ਸਿਆਣੇ ਬੰਦੇ ਦਾ ਹੱਥ ਤੋਂ ਲੈ ਕੇ ਅਰਕ ਤੱਕ ਇੰਨਾ ਕੁ ਹੱਥ ਹੁੰਦਾ ਹੈ। 40 ਹੱਥ ਜਿਹੜੀ ਉਹ ਕਿਲੇ ਦੀ ਕੰਧ ਉੱਚੀ ਸੀ।
ਕੰਧ ਬਣਾਵੋ ਹੱਥ ਚਲੀਸ,
ਇਹ ਕਹਿੰਦਾ ਆਪਣੇ ਸਰਦਾਰਾਂ ਨੂੰ ਬੁਲਾ ਕੇ ਵੀ ਉਹ ਕਹਿੰਦੇ ਵੀ ਇਕੱਠਿਆਂ ਕੋ ਕੀਤਾ ਸਾਨੂੰ, ਇਹ ਕਹਿੰਦਾ ਵੀ ਤੁਸੀਂ ਮੇਰੀ ਜਿੰਨਾ ਮੈਂ ਕਹਿੰਦਾ ਉਨਾ ਕੰਮ ਕਰੀ ਜਾਓ, ਕਿਲ੍ਹੇ ਦੀ ਕੰਧ ਹੈ 30 ਹੱਥ ਉੱਚੀ, ਤੁਸੀਂ 40 ਹੱਥ ਉੱਚੀ ਕੰਧ ਰੱਖ ਕੇ ਕਰ ਦਿਓ।
ਉੱਚੀ ਦੇਖ ਆਇਓ ਜਗ੍ਹਾ ਜੋਈ,
ਕਿਉਂਕਿ ਇਹ ਜਿਹੜੇ ਪਾਸੇ ਉਹ ਕਿਲ੍ਹੇ ਦੇ ਚਾਰ ਸਵੇਰਾ ਵੇਖਿਆ ਸੀ ਨਾ, ਜਿੱਧਰਲੇ ਪਾਸੇ ਉੱਚੀ ਜਗ੍ਹਾ ਇਹਨੇ ਵੇਖੀ ਸੀ,
ਤਬਹਿ ਬਤਾਈ ਉਨਕੋ ਸੋਈ,
ਇਹਨੇ ਉਹੀ ਥਾਂ ਦੱਸਿਆ ਵੀ ਆ ਉੱਚੀ ਥਾਂ ਜਿਹੜੀ ਹੈ ਨਾ ਇਸ ਪਾਸੇ ਵੱਲ, ਅਤੇ ਜਿਹੜਾ ਤੁਸੀਂ 40 ਹੱਥ ਉੱਚੀ ਕੰਧ ਕਰਕੇ ਰੱਖ ਦਿਓ।
ਇੱਕ ਰਾਤ ਮੈਂ ਸੋ ਕਰ ਲਈ,
ਇੱਕ ਰਾਤ ਦੇ ਵਿੱਚ ਉਹ ਸਾਰੀ ਕੰਧ ਤਿਆਰ ਕਰ ਲਈ, ਬੜੀ ਵੱਡੀ ਕੰਧ 40 ਹੱਥ ਉੱਚੀ, ਕਿਹੜੇ ਦੀ ਕੰਧ 30 ਹੱਥ ਉੱਚੀ, ਉਹ ਤੋਂ 10 ਹੱਥ ਉੱਚੀ ਰੱਖ ਕੇ ਫਿਰ ਲੰਮੀ ਫਿਰ ਚੰਗੀ ਚੌੜੀ ਇੱਕ ਰਾਤ ਦੇ ਵਿੱਚ ਤਿਆਰ ਕਰ ਲਈ। ਉਹ ਕਿਵੇਂ ਗਏ, ਕਿਉਂਕਿ 3 ਲੱਖ ਦੇ ਅਹਿਮਦ ਸ਼ਾਹ ਦੀ ਫੌਜ ਸੀ, ਉੱਥੇ ਦੇ ਵਾਰ ਪੈ ਗਈ ਜਦੋਂ ਇਹਦੇ ਹੁਕਮ ਹੋਣ ਦੀ ਦੇਰ ਹੀ ਸੀ, ਮਿੰਟੋ ਮਿੰਟ ਹੀ ਉਹਨਾਂ ਨੇ ਲੱਗ ਕਰਕੇ ਫਿਰ ਹੈ ਵੀ ਅਹਿਮਦ ਸ਼ਾਹ ਇੱਕ ਬਾਦਸ਼ਾਹ ਕਾਬਲ ਦਾ, ਕਿਹੜਾ ਕੋਈ ਸਾਜੋ ਸਮਾਨ ਮੰਗਾਉਣਾ ਪੈਣਾ, ਉਹ ਤਿਆਰੀ ਕਰਕੇ ਤੇ ਉਹ ਕੰਧ ਬਣਾ ਲਈ।
ਉਸ ਕੀ ਬਿਦ ਨਹੀਂ ਬਤਾਈ,
ਕਵੀ ਭਾਈ ਰਤਨ ਸਿੰਘ ਭੰਗੂ ਜੀ ਕਹਿ ਰਹੇ ਹੈ ਖਾਲਸਾ ਜੀ, ਉਹ ਜਿਵੇਂ ਉਹਨਾਂ ਨੇ ਕੰਧ ਬਣਾਈ ਰਾਤੋ ਰਾਤ, ਜਿਵੇਂ ਉਹਨਾਂ ਨੇ ਭੱਜ ਦੌੜ ਕੀਤੀ, ਉਹਦੀਆਂ ਫੌਜਾਂ ਨੇ ਹੱਥ 'ਚ ਹੱਥ ਵਟਾਇਆ, ਕਹਿੰਦੇ ਉਹ ਜਿਹੜੀ ਵਿਧੀ ਹੈ ਉਹ ਮੈਂ ਇੱਥੇ ਦੱਸੀ ਨਹੀਂ ਹੈ।
ਚਹੀਅਤ ਹੈ ਇਹ ਗੋਪਨ ਖਾਈ,
ਇਹ ਜਿਹੜੀ ਗੱਲ ਹੈ ਜਿਹੜੀ ਇਹ ਗੱਲਾਂ ਹੁੰਦੀਆਂ ਹੈ ਇਹ ਮੈਂ ਮੇਰੇ ਹਿਸਾਬ ਦੇ ਨਾਲ ਵੀ ਗੁਪਤ ਰੱਖਣੀਆਂ ਚਾਹੀਦੀਆਂ। ਕਵੀ ਜੀ ਕਹਿ ਰਹੇ ਹਨ ਕਿਉਂਕਿ ਇਹ ਜਿਹੜੇ ਕਿਲ੍ਹਿਆਂ ਨੂੰ ਫਤਿਹ ਕਰਨ ਦੀਆਂ ਕੋਈ ਗੱਲਾਂ ਹੁੰਦੀਆਂ ਇਹ ਕੋਈ ਬਹੁਤਾ ਦਾ ਲਿਟਰੇਚਰ ਨਹੀਂ ਮਿਲਦਾ ਹੈ, ਉਹਦੇ ਹੱਥ ਛਾਪ ਜਿਹੜੀਆਂ ਮਿਲਦੀਆਂ ਜਿਵੇਂ ਨਕਸ਼ੇ ਬਣਾਉਣੇ ਹੁੰਦੇ ਆ ਉਹਦੇ ਸਾਰੇ ਤੌਰ ਤਰੀਕੇ ਬੜੇ ਕੋਈ ਸੂਝਵਾਨਾਂ ਨੂੰ ਪਤਾ ਹੁੰਦਾ ਹੈ। ਉਸ ਵਕਤ ਰਾਜੇ ਮਹਾਰਾਜ ਇਹੋ ਜਿਹੇ ਬੰਦੇ ਆਪਣੇ ਰੱਖਦੇ ਸੀ ਕੋਲ, ਕਿਉਂਕਿ ਉਹਨਾਂ ਦੇ ਫਤਿਹ ਕਰਨੇ ਹੁੰਦੇ ਸੀ, ਕਿਲ੍ਹੇ ਢਾਉਣੇ ਹੁੰਦੇ ਸੀ, ਬਣਾਉਣੇ ਹੁੰਦੇ ਸੀ, ਉਹਨਾਂ ਕੋਲ ਸਭ ਕੁਝ ਹੁੰਦਾ ਸੀ। ਕਵੀ ਜੀ ਕਹਿੰਦੇ ਜਿਵੇਂ ਅਹਿਮਦ ਸ਼ਾਹ ਨੇ ਇਹ ਸਾਰਾ ਆਪਣਾ ਕਾਰਜ ਕੀਤਾ ਉਹ ਇੱਥੇ ਗੁਪਤੀ ਮੈਂ ਰੱਖਿਆ ਹੈ, ਜਾਂ ਐਵੇਂ ਕਹਿ ਲਓ ਕਿ ਇਹ ਜਿਹੜੀ ਵਿਧੀ ਹੈ ਆਪਣੇ ਬੰਦਿਆਂ ਨੂੰ ਅਹਿਮਦ ਸ਼ਾਹ ਨੇ ਦੱਸੀ ਨੇ। ਜਦੋਂ ਪੁੱਛਦੇ ਸੀ ਜੀ ਕਹਿੰਦਾ ਸੀ ਵੀ ਇਹਦੇ ਗੁਪਤ ਰੱਖਣ ਵਾਲੀਆਂ ਗੱਲਾਂ ਹਨ,
ਨਿਫਲ ਹੋਤ ਹੈ ਬਹੁਤਾ ਸੁਣਾਈ,
ਜੇ ਬਹੁਤਾ ਸੁਣਾਈਏ ਇਹਨਾਂ ਗੱਲਾਂ ਨੂੰ ਆਪਾਜ ਉਗੇੜ ਉਗੇੜ ਕੇ ਤਾਂ ਉਹ ਨਿਸਫਲ ਹੋ ਜਾਂਦੀਆਂ, ਕੋਈ ਕੰਮ ਨਹੀਂ ਆਉਂਦੀਆਂ। ਅਹਿਮਦ ਸ਼ਾਹ ਵੀ ਆਪਣੇ ਬੰਦਿਆਂ ਨੂੰ ਕਹਿੰਦਾ ਵੀ ਆ ਜਿਹੜਾ ਢੰਗ ਤਰੀਕਾ ਕਹਿੰਦਾ ਵਰਤੀ ਜਾਓ, ਆ ਬਹੁਤਾ ਬੋਲਿਆਂ ਦੀ ਝੱਖਣੀ ਹੈ, ਆ ਨਿਸਫਲ ਹੀ ਹੈ। ਭਾਈ ਸਾਹਿਬ ਕਹਿੰਦੇ ਮੈਂ ਸਾਰੇ ਜਗਤ ਦੇ ਵਿੱਚ ਇਹ ਗੱਲ ਉਦੋਂ ਪ੍ਰਗਟ ਕਰਾਂਗਾ, ਦੁਰਗਸਤ ਕੇ ਮਾਹੇ, ਕਿ ਇੱਕ ਮੈਂ ਕਿਤਾਬ ਲਿਖਾਂਗਾ ਦੁਰਗਸਤ, ਉਹਦੇ ਵਿੱਚ ਇਹ ਸਾਰਾ ਹਾਲ ਕਿ ਕਿਵੇਂ ਅਹਿਮਦ ਸ਼ਾਹ ਨੇ ਤਿਆਰੀ ਰਾਤੋ ਰਾਤ ਕੀਤੀ, ਕੀ ਤੌਰ ਤਰੀਕੇ ਵਰਤੇ, ਕਿਹੜਾ ਜੰਤਰ ਵਰਤਿਆ, ਉਹ ਮੈਂ ਉਸਦੇ ਵਿੱਚ ਲਿਖਾਂਗਾ। ਵੀ ਜਿਸ ਤਰੀਕੇ ਦੇ ਨਾਲ ਅਹਿਮਦ ਸ਼ਾਹ ਨੇ ਉਹ ਜੰਤਰ ਆਪਣਾ ਢੰਗ ਤਰੀਕਾ ਉਪਰਾਲਾ ਹੀਲਾ ਕੀਤਾ, ਅਹਿਮਦ ਸ਼ਾਹ ਨੇ ਕੋਇਲਗੜ੍ਹ ਅਲੀਗੜ੍ਹ ਦੇ ਕਿਲ੍ਹੇ ਵਿੱਚ ਜਿਹੜਾ ਤਰੀਕਾ ਵਰਤਿਆ ਮੈਂ ਕਹਿੰਦੇ ਉਸ ਕਿਤਾਬ ਵਿੱਚ ਲਿਖਾਂਗਾ, ਦੁਰਗਸਤ ਕਿਤਾਬ ਦੇ ਵਿੱਚ। ਜਾਂ ਐਵੇਂ ਕਹਿ ਲਓ ਕਿ ਅਹਿਮਦ ਸ਼ਾਹ ਹੀ ਕਹਿ ਰਿਹਾ ਹੈ ਕਿ ਇਹ ਜਿਹੜੀ ਮੈਂ ਕੰਮ ਕੀਤਾ ਸਾਰੇ ਜਗਤ ਦੇ ਵਿੱਚ ਹੀ ਕਿਹਾ ਜਾਏਗਾ ਕਿ ਅਲੀਗੜ੍ਹ ਦੇ ਕਿਲ੍ਹੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਹਿਮਦ ਸ਼ਾਹ ਨੇ ਤਕਨੀਕ ਰਚੀ ਹੈ ਅਲੀਗੜ੍ਹ ਦੇ ਕਿਲ੍ਹੇ ਦੇ ਵਿੱਚ, ਆਪਣੇ ਤੌਰ ਤਰੀਕੇ ਵਰਤੇ ਜਿਹੜੇ ਮੈਂ ਕਹਿੰਦਾ ਵੀ ਸਾਰੇ ਜਗਤ ਦੇ ਵਿੱਚ ਹੀ ਉਹ ਕਹੇ ਜਾਣਗੇ। ਜਦੋਂ ਇਹਨੇ ਕੰਧ ਕਰ ਦਿੱਤੀ ਇਹਦੇ ਬੰਦਿਆਂ ਨੇ ਰਾਤੋ ਰਾਤ ਹੀ 40 ਹੱਥ ਉੱਚੀ ਲੰਬੀ ਉੱਚੀ, ਤੇ ਦਿਨ ਚੜਿਆ ਹੈ,
ਪਇਓ ਅਚੰਭੋ ਬਾਤ,
ਦਿਨ ਚੜਿਆ ਹੈ, ਥੋੜ੍ਹਾ ਮੰਨ ਲਓ ਕਿ ਥੋੜ੍ਹੀ ਜਿਹੜਾ ਹਨੇਰਾ ਜਿਹਾ ਥੋੜ੍ਹਾ ਜਿਹਾ ਦਿਨ ਜਿਹਾ ਹੈ, ਜਿਵੇਂ ਆ 5 ਵਜੇ ਦੇ ਸਮੇਂ ਦਾ ਹੁੰਦਾ ਹੈ। ਅਤੇ ਇਹਦੇ ਬੰਦਿਆਂ ਨੇ ਜਿਹੜੇ ਜੱਟ ਜਵਾਹਰ ਮੱਲ ਦੇ ਮਾਮਾ ਜੀ ਦੇ ਬੰਦੇ ਸਨ ਉਹ ਆਕੀ ਹੋਏ ਗਲੇ ਵਿੱਚ, ਜਦੋਂ ਉਹਨਾਂ ਨੇ ਵੇਖਿਆ ਉਹਦੇ ਹੈਰਾਨ ਹੋ ਗਏ, ਉਹ ਵੇਖ ਕੇ ਹੈਰਾਨ ਹੋ ਗਏ ਵੀ ਸਾਡੇ ਕਿਲ੍ਹੇ ਤੋਂ ਚੀਜ਼ ਕੀ ਚੀਜ਼ ਬਾਹਰ ਬਣ ਗਈ ਹੈ, ਉਹ ਪੂਰਾ ਚੰਗੀ ਤਰ੍ਹਾਂ ਦਿਖਦਾ ਵੀ ਨਹੀਂ ਸੀ। ਵੇਖ ਕੇ ਤੇ ਉਹਨਾਂ ਦੇ ਜਿਹੜੇ ਹੈ ਮਨ ਹੌਲੇ ਪੈ ਗਏ,
ਪਰਬਤ ਕੋਈ ਹਾਂ ਤਰ ਗਏ,
ਉਹਨਾਂ ਨੂੰ ਦੇਖਦਾ ਨਹੀਂ ਸੀ ਚੰਗੀ ਤਰ੍ਹਾਂ, ਕਹਿੰਦੇ ਲੱਗਦਾ ਵੀ ਇੱਥੇ ਤੇ ਕੋਈ ਪਹਾੜ ਹੀ ਰੱਖ ਗਿਆ ਹੈ,
ਹਨੁਮਾਨ ਇਨਸਾਫ,
ਇਵੇਂ ਲੱਗਦਾ ਜਿਹੜੀ ਆ ਫੌਜ ਬਾਹਰ ਇਕੱਠੀ ਹੋ ਕੇ ਖੜੀ ਹੈ ਇਹਨਾਂ ਨਾਲ ਕੋਈ ਹਨੁਮਾਨ ਹੈ, ਲੱਗਦਾ ਵੀ ਜਿਸ ਹਨੁਮਾਨ ਨੇ ਹੀ ਇਹ ਜਿਹੜਾ ਪਹਾੜ ਲਿਆ ਰੱਖਿਆ ਹੈ।
ਚੌਪਈ ਅੱਧੀ ਲੜਾਈ ਦੇਖਤ ਹਾਰੇ,
ਉਹ ਵਿਚਾਰੇ ਅੱਧੀ ਲੜਾਈ ਦੇ ਵੇਖਦੇ ਹੀ ਹਾਰ ਗਏ ਆ, ਹੌਸਲੇ ਟੁੱਟ ਗਏ। ਜਾਂ ਹੈਰਾਨੀ ਦੀ ਗੱਲ ਹੈ ਵੀ ਰਾਤੋ ਰਾਤ ਦਿਨੇ ਕੁਝ ਹੋਰ ਹੋਵੇ ਅਤੇ ਰਾਤ ਨੂੰ ਕੁਝ ਹੋਰ ਹੋ ਜਾਵੇ ਸਵੇਰ ਚੜ੍ਹਦਿਆਂ, ਜਾਂ ਰਾਤੋ ਰਾਤ ਏਡੀ ਵੱਡੀ ਆ ਕੋਈ ਚੀਜ਼ ਖੜੀ ਕਰਕੇ ਰੱਖ ਦਿੱਤੀ ਹੈ, ਉਹਦੇ ਵੇਖਦਿਆਂ ਸਾਰ ਹੀ ਅੱਧੀ ਦੇ ਉਹਨਾਂ ਦੀ ਉਦੋਂ ਹੀ ਹਾਰ ਹੋ ਗਈ।
ਉੱਪਰ ਚੜ੍ਹਾਏ ਪਾਂਡੋ ਸਾਰੇ,
ਇੱਧਰੋਂ ਅਹਿਮਦ ਸ਼ਾਹ ਨੇ ਜਿਹੜੀ ਲੰਬੀ ਕੰਧ ਚੌੜੀ ਬਣਾਈ ਹੋਈ ਹੈ ਉਹਦੇ ਉੱਪਰ ਪਾਂਡੋ ਕਹੀਏ ਜਿਹੜੀਆਂ ਛੋਟੀਆਂ ਵੱਡੀਆਂ ਤੋਪਾਂ ਬੰਦੂਕਾਂ ਸਾਜੋ ਸਮਾਨ ਚਾੜ ਦਿੱਤਾ, ਜੰਗੀ ਸਮਾਨ
60 ਤੋਪ ਉੱਪਰ ਚੜ੍ਹਾਈ,
ਉਹਦੇ ਉੱਪਰ ਸਾਧ ਸੰਗਤ ਜੀ 60 ਤੋਪਾਂ ਜਿਹੜੀਆਂ ਚੜ੍ਹਾਈਆਂ ਵੱਡੀਆਂ, ਹਿਸਾਬ ਲਾ ਲਓ ਵੀ ਕੰਧ ਉਹ ਕਿੱਡੀ ਹੋਵੇਗੀ, ਕਿੰਨੀ ਚੌੜੀ ਹੋਵੇਗੀ। 60 ਤੋਪਾਂ ਜਿਹੜੀਆਂ ਵੱਡੀਆਂ ਹੈ ਉਹ ਚੜਾ ਦਿੱਤੀਆਂ।
8 ਗੁਬਾਰੇ ਤੇ ਲਗਾਈ
ਤੇ 8 ਜਿਹੜੇ ਹੈ ਉਹ ਗੁਬਾਰੇ ਲਾ ਦਿੱਤੇ। ਜਿਹੜੇ ਗੁਬਾਰੇ ਕਿਹੜੇ ਤੋਪਾਂ ਹੁੰਦੀਆਂ ਵੀ ਲੰਬੀ ਬੜੀ ਘੱਟ ਹੁੰਦੀ, ਛੋਟੀਆਂ ਹੁੰਦੀਆਂ ਲੰਬਾਈ 'ਚ, ਮੂੰਹ ਇਹਨਾਂ ਦੇ ਚੌੜੇ ਹੁੰਦੇ ਆ ਅਤੇ ਇਹਦੇ ਵਿੱਚ ਗੋਲੇ ਪੈਂਦੇ ਆ ਛਲਕਾਂ ਮਾਰਨ ਵਾਸਤੇ। ਉਹ ਗੋਲਾ ਜਦੋਂ ਪਾਈਦਾ ਫੱਟ ਕੇ ਜਿਹੜਾ ਫੈਲ ਕੇ ਉਹ ਗੋਲਾ ਡਿੱਗਦਾ ਹੈ। ਇੱਕ ਗੋਲਾ ਹੁੰਦਾ ਜਿਵੇਂ ਇੱਕੇ ਥਾਂ ਡਿੱਗਣਾ ਅਤੇ ਖੂਹ ਪਾ ਕੇ ਰੱਖ ਦੇਣਾ, ਇੱਕ ਗੋਲਾ ਹੁੰਦਾ ਹੈ ਜਿਹਦੀਆਂ ਛਲਕਾਂ ਵੱਜਦੀਆਂ ਜਾ ਕੇ ਖਿੱਲਰਵਾਂ ਪਾਟ ਕੇ ਜਿਹੜਾ ਪੈਂਦਾ ਹੈ ਉਹ ਕਿੰਨੇ ਕਿੰਨੇ ਥਾਂ 'ਤੇ ਅੱਗ ਲਾ ਕੇ ਰੱਖ ਦਿੰਦਾ ਹੈ। ਅੱਗ ਲਾਉਣ ਵਾਲੇ ਗੁਬਾਰੇ ਜਿਹੜੇ ਉਹ 8 ਚੜਾ ਦਿੱਤੇ ਅਤੇ 60 ਤੋਪਾਂ ਵੱਡੀਆਂ
ਜੰਬੂਰੇ 5 ਸਦੇ ਚੜਾਏ,
ਜਿਹੜੀਆਂ ਛੋਟੀਆਂ ਤੋਪਾਂ ਉਹ 500 ਤੋਪ ਚੜਾ ਦਿੱਤੀ,
ਕਈ ਹਜ਼ਾਰ ਬੰਦੂਕ ਦੇ ਲਾਈ
ਤੇ ਕਈ ਹਜ਼ਾਰਾਂ ਲੰਮੀਆਂ ਲੰਮੀਆਂ ਨਾਲੀਆਂ ਵਾਲੀਆਂ ਬੰਦੂਕਾਂ ਲਾ ਦਿੱਤੀਆਂ ਤੇ ਫੌਜ ਚੜਾ ਦਿੱਤੀ ਚਲਾਉਣ ਵਾਲੀ।
ਛਲਕ ਬਹੁ ਬਾਨਨ ਕੇਰੀ
ਤੇ ਉਹਨਾਂ ਨੇ ਚੜ੍ਹ ਕਰਕੇ ਨਾ ਅਤੇ ਬਹੁਤ ਤੀਰਾਂ ਦੀ ਜਿਹੜੀ ਛਲਕ ਕੀਤੀ, ਬਹੁਤ ਤੀਰ ਵਰਾਏ ਹੈ ਅਲੀਗੜ੍ਹ ਕਿਲ੍ਹੇ ਦੇ ਵਿੱਚ।
ਹੋਏ ਗਈ ਦਿਨ ਤੇ ਰਾਤ ਹਨੇਰੀ,
ਹੁਣ ਜਦੋਂ ਤੋਪਾਂ ਦੇ ਗੋਲੇ ਗੋਲੀਆਂ ਵਰਾਈਆਂ ਕਿਲ੍ਹੇ ਵੱਲ ਨੂੰ, ਉੱਥੇ ਦੇ ਦਿਨ ਤੋਂ ਰਾਤ ਹੋ ਗਈ, ਗੋਲਿਆਂ ਦੇ ਨਾਲ ਗੋਲੀਆਂ ਦੇ ਨਾਲ ਫਿਰ ਧੂੰਆਂ ਹੀ ਧੂੰਆਂ ਹੋ ਗਿਆ। ਜਦੋਂ ਧੂੰਆਂ ਹੀ ਧੂੰਆਂ ਹੋ ਗਿਆ ਤੇ ਉੱਥੇ ਦੇ ਮੰਨੋ ਕੇ ਰਾਤ ਹੀ ਪੈ ਗਈ।
ਦੋਹਰਾ ਗੋਲੇ ਬਾਣ ਉਹ ਤੀਰ ਸੋਂ,
ਗੋਲੇ ਗੋਲੇ ਤੋਪਾਂ ਦੇ ਇਸੇ ਤਰ੍ਹਾਂ ਤੀਰ ਜਿਹੜੇ ਉਹ ਛੱਡੇ ਆ ਅਗਨ ਬਾਣ।
ਮਦ ਅਗਨ ਦਈ ਬਹੁਕ,
ਤੀਰ ਕਿਹੜੇ ਛੱਡੇ ਜਿਹਨਾਂ ਨੂੰ ਅੱਗ ਲਾ ਕੇ ਤੇ ਛੱਡ ਦਈਦਾ ਹੈ, ਉਹ ਅੱਗ ਉਹਨਾਂ ਨੂੰ ਲਾਈ ਹੁੰਦੀ ਹੈ ਉਹਨੂੰ ਕਹੀਦਾ ਅਗਨ ਬਾਣ। ਅਗਨ ਬਾਣ ਇਸੇ ਤਰ੍ਹਾਂ ਤੋਪਾਂ ਛੋਟੀਆਂ ਵੱਡੀਆਂ ਦੇ ਗੋਲੇ ਅਤੇ ਬੰਦੂਕਾਂ ਦੀਆਂ ਛਲਕਾਂ ਅਤੇ ਉਹ ਐਸੀਆਂ ਵਧਾਈਆਂ ਹੈ, ਐਸੀ ਵਰਖਾ ਕੀਤੀ ਉਹ ਕਿਲ੍ਹੇ ਦੇ ਵਿੱਚ, ਜਿਹੜਾ ਇਹਨਾਂ ਦਾ ਬਰੂਦ ਪਿਆ ਸੀ ਨਾ ਉਹ ਵੀ ਫੂਕ ਦਿੱਤਾ, ਉੱਥੇ ਤੇ ਹਨੇਰਾ ਹੀ ਹਨੇਰਾ ਹੋ ਗਿਆ।
ਛੁਰੀਆਂ ਬੁਰੀਆਂ ਤਿੱਖੀਆਂ
ਅਤੇ ਛੁਰੀਆਂ ਜਿਹੜੀਆਂ ਹੈ ਉਹ ਬਹੁਤ ਜ਼ਿਆਦੀਆਂ ਤਿੱਖੀਆਂ,
ਮਾਰੇ ਹੱਥ ਸੌ ਚੁੱਕ,
ਹੱਥਾਂ ਨਾਲ ਚੁੱਕ ਚੁੱਕ ਕੇ ਜਿਹੜੀ ਅਹਿਮਦ ਸ਼ਾਹ ਦੀ ਫੌਜ ਹੈ ਜਿਹੜੀ ਉੱਚੀ ਕੰਧ ਕੀਤੀ ਉੱਥੋਂ ਵਗਾ ਵਗਾ ਕੇ ਸਿੱਧੀਆਂ ਛੁਰੀਆਂ ਉਹ ਇਹਦੀਆਂ ਫੌਜਾਂ ਵੱਲ ਮਾਰਦੀਆਂ ਜਿਹੜੀਆਂ ਉਹ ਕਿਲ੍ਹਿਆਂ ਅਤੇ ਬੁਰਜਾਂ 'ਤੇ ਚੜ੍ਹ ਕੇ ਬੈਠੀਆਂ ਹੋਈਆਂ ਸਨ।
ਚੋ ਪਈ ਅਸਮਾਨੋਂ ਬਿਜਲੀ ਜਨ ਪਰ,
ਉਹ ਜਦੋਂ ਇੱਕਦਮ ਹੀ ਹੁਣ ਪਤਾ ਨਹੀਂ ਲੱਗਣ ਦਿੱਤਾ, ਗੋਲੀਆਂ ਗੋਲੇ ਵਰਦਾਏ ਹੈ ਅਗਨ ਬਾਣ ਚਲਾਏ ਹੈ, ਜਿਵੇਂ ਮੀਂਹ ਪੈਂਦਾ ਹੋਵੇ ਅਤੇ ਬੱਦਲ ਪਾੜ ਕੇ ਬਿਜਲੀ ਪੈਂਦੀ ਹੈ ਨਾ, ਇੱਕਦਮ ਹੀ ਉਹ ਸਾਰੇ ਥਾਂ 'ਤੇ ਚਾਨਣ ਚਾਨਣ ਕਰ ਦਿੰਦੀ ਹੈ। ਇਸ ਤਰ੍ਹਾਂ ਗੋਲਿਆਂ ਨੇ ਗੋਲੇ ਤੇ ਐਂ ਪਏ ਜਿਵੇਂ ਬਿਜਲੀ ਪੈ ਗਈ ਹੋਏ ਅਸਮਾਨੋਂ ਡਿੱਗ ਕੇ।
ਅੰਦਰ ਲੋਕ ਸਹਿਸੇ ਭਰੇ,
ਅੰਦਰ ਦੇ ਜਿਹੜੇ ਲੋਕ ਸੀ ਨਾ ਜਿਹੜੇ ਆ ਰਾਜਮੱਲ ਦੀ ਫੌਜ ਭਰਤਪੁਰੀ ਜੱਟ, ਉਹਨਾਂ ਨੂੰ ਸਹਿਸਾ ਪੈ ਗਿਆ, ਭਰਮ ਪੈ ਗਿਆ। ਕੀ ਕਾਰਨ ਵਿਚਾਰੇ, ਇੱਕ ਦੇ ਉੱਥੇ ਧੂੰਆਂ ਧੂੰਆਂ ਹੋ ਗਿਆ, ਇੱਕ ਦੇ ਗੋਲੀਆਂ ਤੀਰ ਵੱਜ ਰਹੇ ਆ, ਵਿਚਾਰੇ ਭੱਜੇ ਫਿਰਦੇ ਇੱਧਰ ਉੱਧਰ, ਥਾਂ ਕੋਈ ਲੱਭੇ ਨਾ ਇਹਨਾਂ ਨੂੰ, ਜਿਹਦੇ ਕਰਕੇ ਉਹਨਾਂ ਨੂੰ ਭਰਮ ਪੈ ਗਿਆ ਵੀ ਆਹ ਕੀ ਬਣ ਗਿਆ।
ਜ਼ਹਿਰ ਬਾਨਨ ਕੀ ਜੁਗਤ ਲਗਾਈ,
ਅਹਿਮਦ ਸ਼ਾਹ ਨੇ ਬੜੇ ਤਰੀਕੇ ਵਰਤੇ ਹੋਏ ਸੀ ਅਤੇ ਤੀਰ ਚਲਾਏ, ਕਿਹੜੇ ਤੀਰਾਂ ਦੇ ਅੱਗੇ ਜ਼ਹਿਰ ਲਾ ਲਾ ਕੇ ਉਹ ਜੁਗਤ ਬਣਾਈ ਹੈ ਵੀ ਜਿਹਦੇ ਤੀਰ ਵੱਜੇ ਜ਼ਹਿਰ ਫੈਲੇ ਉੱਥੇ ਮਰ ਜੇ। ਇਸ ਤਰ੍ਹਾਂ ਤੀਰਾਂ ਦੇ ਅੱਗੇ ਜ਼ਹਿਰ ਲਾ ਲਾ ਕੇ ਤੋਂ ਛੱਡੇ ਹਨ।
ਆਖਣ ਤੇ ਕੀਏ ਅੰਧੇ ਬਣਾਈ,
ਤੇ ਅੱਖਾਂ ਤੋਂ ਅੰਨਿਆਂ ਕਰ ਦਿੱਤਾ ਹੈ ਧੂਏ ਨੇ।
ਕਹਿਕ ਬਾਨਣ ਸੋ ਅਗਨ ਲੱਗ ਗਈ,
ਤੇ ਕੋਹਕ ਬਾਨਣ ਜਿਹੜੇ ਤੀਰ ਹੈ ਜਿਹਨਾਂ ਨੂੰ ਅੱਗੇ ਅੱਗ ਲਾ ਕੇ ਛੱਡੀਦਾ ਹੈ ਉਹ ਤੀਰ ਛੱਡੇ ਆ, ਤੇ ਕਿਲ੍ਹੇ ਦੇ ਵਿੱਚ ਦੇ ਚਾਰ ਸਵੇਰੇ ਅੱਗ ਹੀ ਅੱਗ ਲੱਗ ਗਈ।
ਅੰਦਰਨ ਕੋ ਬਹੁ ਚਿੰਤਾ ਪਈ,
ਜਿਹੜੇ ਵਿਚਾਰੇ ਅੰਦਰ ਸੀ ਨਾ ਇਹਦੀ ਫੌਜ ਇਕੱਠੀ ਹੋਈ ਸੀ ਰਿਆਸਤੀ ਜੱਟ ਦੀ ਰਾਜਮੱਲ ਦੀ, ਉਹ ਤੇ ਵਿਚਾਰੇ ਸਾਰਿਆਂ ਨੂੰ ਜਿਹੜੀ ਚਿੰਤਾ ਪੈ ਗਈ, ਹਾਹਾਕਾਰ ਮੱਚ ਗਈ ਕਿਲ੍ਹੇ ਦੇ ਵਿੱਚ।
ਉਪਰ ਤੋਪ ਥੀ ਉਨ ਜੋ ਚੜਈ,
ਇਹਨਾਂ ਨੇ अलीगढ़ किले वाले ने जिहड़ियां तोपां इर्द गिर्द बुरजां दे किले दीआं कंधां ते उपर अपने बंदियां नूं दे के तोपां चढ़ाईआं सन।
सोही बंदूकां ठहर न दई
सोही ਉਹ ਜਿਹੜੀਆਂ ਇਹਨਾਂ ਦੀਆਂ ਤੋਪਾਂ ਉਹਦੇ ਅਹਿਮਦ ਸ਼ਾਹ ਦੇ ਬੰਦੇ ਜਿਹੜੇ ਬੰਦੂਕਾਂ ਵਾਲੇ ਨਾ ਉਹਨਾਂ ਨੇ ਠਹਿਰਨ ਦਿੱਤੀਆਂ। ਉਹਨਾਂ ਇੰਨੀਆਂ ਗੋਲੀਆਂ ਵਧਾਈਆਂ ਇਹੋ ਜੱਟ ਸੀ ਜਿਹੜੇ ਕਿ ਉਹ ਟਿਚਰਾਂ ਕਰਦੇ ਸੀ ਜਿਹੜਾ ਕੋਈ ਸਰਦਾਰ ਲੰਘਦਾ ਸੀ ਅਲੀਗੜ੍ਹ ਕਿਲ੍ਹੇ ਦੇ ਕੋਲ ਦੀ ਉਹਨੂੰ ਕਹਿਣਾ ਇਹਦੇ ਬਾਦਸ਼ਾਹ ਇਹ ਕੋਈ ਫੌਜਦਾਰ ਨਹੀਂ ਹੈ ਕਿਉਂਕਿ ਫੌਜਦਾਰ ਦਾ ਕਿ ਫੌਜੀ ਦਾ ਕੰਮ ਹੀ ਲੜਨਾ ਇਹਦੇ ਵਿਚਾਰੇ ਆ ਬਣਜਾਰੇ ਆ ਚੂੜੀਆਂ ਵੇਚਣ ਵਾਲੇ ਲੰਘ ਰਹੇ ਆ ਚੁੱਪ ਕੀਤੇ। ਇਹਨਾਂ ਭਰਤਪੁਰੀ ਰਾਏ ਮੱਲ ਹੋਣਾ ਨੇ ਵਜਾਉਣੇ ਨਗਾਰੇ ਧੌਂਸੇ ਛੇੜਾਂ ਛੇੜਦੀਆਂ ਆਪੀ ਹੋਣਾ ਪਰ ਉਹ ਵਿਚਾਰੇ ਜਿਹੜੇ ਲੰਘ ਜਾਂਦੇ ਸੀ ਇਹਨਾਂ ਦਾ ਡਰ ਸੀ ਜਵਾਹਰ ਮੱਲ ਦਾ ਬੜਾ ਡਰ ਸੀ ਤੁਰਕ ਪਠਾਨ ਮੁਗਲੀਏ ਤੋਂ ਡਰਦੇ ਸੀ ਪਰ ਰਾਏ ਮੱਲ ਹੁਣ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਰਾਏ ਮੱਲ 'ਚ ਉਹ ਤਾਕਤ ਹੈ ਨਹੀਂ ਸੀ ਅਤੇ ਐਵੇਂ ਬੇਫਿਕਰਾ ਹੋ ਗਈ ਉਹ ਛੇੜ ਛੇੜਤੀ ਅਹਿਮਦ ਸ਼ਾਹ ਨਾਲ। ਹੁਣ ਇਹਨਾਂ ਨੂੰ ਜਿਹੜਾ ਹੈ ਉਹ ਫਿਕਰ ਪੈ ਗਿਆ ਜਿਹੜੇ ਕੰਧਾਂ 'ਤੇ ਇਹਨਾਂ ਦੇ ਬੰਦੇ ਚੜ੍ਹੇ ਹੋਏ ਸੀ ਤੋਪਾਂ ਲੈ ਕੇ ਅਹਿਮਦ ਸ਼ਾਹ ਦੇ ਜਿਹੜੇ ਬੰਦੇ ਉਹਨਾਂ ਬੰਦੂਕਾਂ ਵਾਲਿਆਂ ਨੇ ਟਿਕਣ ਨਹੀਂ ਦਿੱਤਾ।
ਤਰਫ ਚੌਥੀਆਂ ਮੁਰਚੇ ਚੁਕਾਏ
ਇਹ ਜਿਹੜੀ ਚੌਥੀ ਬਾਈ ਸੀ ਨਾ ਕਿਲ੍ਹੇ ਦੀ ਜਿੱਧਰਲੇ ਬੰਨੇ ਦਰਵਾਜ਼ਾ ਸੀ ਅਹਿਮਦ ਸ਼ਾਹ ਨੇ ਸੋਚਿਆ ਵੀ ਇਹਨਾਂ ਨੂੰ ਸਮਾਂ ਦੇਈਏ ਵੀ ਜੇ ਤੁਸੀਂ ਨਿਕਲਣਾ ਤਾਂ ਨਿਕਲ ਜਾਓ। ਉਹ ਬਾਈ ਜਿਹੜੀ ਚੌਥੀ ਕਿਲ੍ਹੇ ਦੇ ਦਰਵਾਜ਼ੇ ਵਾਲਾ ਪਾਸਾ ਉਧਰੋਂ ਮੋਰਚੇ ਉਠਵਾ ਦਿੱਤੇ ਅਹਿਮਦ ਸ਼ਾਹ ਨੇ ਖਾਲੀ ਕਰਾ ਦਿੱਤਾ ਥਾਂ
ਕਹਿਓ ਨਾ ਮਾਰੋ ਜੋ ਨਠ ਜਾਏ
ਤੇ ਅਹਿਮਦ ਸ਼ਾਹ ਨੇ ਉੱਚੀ ਸਾਰੀ ਹੋਕਾ ਦਵਾ ਦਿੱਤਾ ਵੀ ਉਹਨੂੰ ਨਹੀਂ ਮਾਰਾਂਗੇ ਜਿਹੜਾ ਕਿਲ੍ਹਾ ਛੱਡ ਕੇ ਨੱਠ ਜਾਵੇਗਾ।
ਬਹੁਤ ਗਏ ਪਰ ਜਾਨ ਤਰਾਸ
ਬਹੁਤੇ ਜਿਹੜੇ ਵਿਚਾਰੇ ਉਹਦੇ ਜਾਨਾਂ ਬਚਾਉਂਦੇ ਮੌਤ ਦਾ ਡਰ ਤੇ ਸਭ ਨੂੰ ਹੈ ਅਤੇ ਉਹ ਆਪਣੀਆਂ ਜਾਨਾਂ ਬਚਾਉਂਦੇ ਡਰਦੇ ਮਾਰੇ ਬਹੁਤੇ ਦੇ ਨੱਠ ਭੱਜ ਗਏ।
ਸਭਨੇ ਭੱਜਣ ਕੀਨੀ ਆਸ
ਸਾਰਿਆਂ ਨੇ ਸਾਧ ਜੀ ਉਹ ਭੱਜਣ ਦੀ ਆਸ ਕੀਤੀ ਵੀ ਭੱਜ ਆਈਏ ਹੁਣ ਇੱਥੇ ਕਰਨਾ ਇੱਥੇ ਤੇ ਉਹਨਾਂ ਦੇ ਧੂੰਆਂ ਧਾਰ ਹੀ ਕਰ ਦਿੱਤਾ ਸਾਰਾ ਕਿਲ੍ਹਾ। ਇਸ ਤਰ੍ਹਾਂ ਡਰਦੇ ਮਾਰਿਆਂ ਨੇ ਉਹ ਨੱਠ ਗਏ।
ਦੋਹਰਾ ਸਾਬਤ ਥੋੜੇ ਰਹਿ ਗਏ
ਥੋੜੇ ਸਰੀਰ ਸਨ ਜਿਹੜੇ ਕਿਲ੍ਹੇ ਵਿੱਚ ਪੂਰੇ ਦੇ ਪੂਰੇ ਸਾਬਤ ਜਿਹੜੇ ਹਲੇ ਕੋਈ ਜ਼ਖਮੀ ਨਹੀਂ ਹੋਏ ਸੀ ਅਤੇ ਪੂਰੇ ਦੇ ਪੂਰੇ ਸਨ।
ਫਟੇ ਜਲੀ ਬਹੁਤੇ
ਅਤੇ ਬਹੁਤੇ ਦੇ ਬਹੁਤਿਆਂ ਦੇ ਜਿਹੜੇ ਦੇਹਾਂ ਉਹ ਤੋਪਾਂ ਦੇ ਗੋਲਿਆਂ ਨਾਲ ਅਗਣਾ ਬਾਣਾਂ ਨਾਲ ਉਹ ਸੜ ਗਈਆਂ ਸਨ। ਕੁਝ ਦੇ ਜ਼ਖਮੀ ਹੋਏ ਪਏ ਸੀ ਕਿਲ੍ਹੇ ਵਿੱਚ ਕੁਝ ਜਿਹੜੇ ਉਹ ਮਾਰੇ ਗਏ ਸਰੀਰ ਉਹਨਾਂ ਦੇ ਐਂ ਸਵਾਈ ਹੋ ਗਏ ਥੋੜ੍ਹੇ ਸਨ ਜਿਹਨਾਂ ਦੇ ਸਰੀਰ ਬਚੇ ਸਨ।
ਲੜਨ ਭਿੜਨ ਸਭ ਭੁੱਲ ਗਏ
ਲੜਨਾ ਭਿੜਨਾ ਦੇ ਉਹ ਜੱਟਾਂ ਨੂੰ ਉਹ ਸਾਰਾ ਭੁੱਲ ਗਿਆ।
ਪਇਓ ਚੰਬੋ ਦੇ ਪਇਓ ਚੰਬੋ ਇਹ
ਤੇ ਉਹਨਾਂ ਨੂੰ ਤਾਂ ਇਹੀ ਚੰਬਾ ਹੈਰਾਨੀ ਖਾ ਗਈ ਵੀ ਐਡੀ ਵੱਡੀ ਕੰਧ ਕਿੱਥੋਂ ਹੋ ਗਈ ਹੈ ਰਾਤੋ ਰਾਤ ਕਿਵੇਂ ਕੀ ਬਣ ਗਿਆ ਹੈ ਉਹ ਤੇ ਇਸੇ ਗੱਲ ਨੂੰ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਏ ਸਨ।
ਜੋ ਪਈ ਤਬ ਵਿਚਲਨ ਤੇ ਤਬ ਵਿਚਲਨ ਨੇ ਬਾਤਾਂ ਪਾਈ
ਤਦੋਂ ਵਿਚਲਿਆਂ ਹੋਇਆ ਨੇ ਡਰਿਆ ਹੋਇਆ ਨੇ ਸਹਿਮਿਆ ਹੋਇਆ ਨੇ ਬਾਤਾਂ ਪਾਈਆਂ ਜਾਂ ਐਵੇਂ ਕਹਿ ਲਓ ਵੀ ਜਿਹੜੇ ਵਿੱਚ ਸਨ ਕਿਲ੍ਹੇ ਦੇ ਉਹਨਾਂ ਬਾਤਾਂ ਪਾਈਆਂ ਬਾਤਾਂ ਕੀ ਪਾਈਆਂ ਰੌਲਾ ਪਾਇਆ ਵੀ ਉਹ ਸਾਨੂੰ ਰੱਖ ਲਓ ਆ ਬਚਾ ਲਓ ਆ ਸਾਨੂੰ ਨਾ ਮਾਰੋ ਆ ਕਿਲ੍ਹਾ ਛੱਡ ਜਾਂਦੇ ਹਾਂ
ਜਾਣ ਦਿਓ ਹਮਕੋ ਇੱਕ ਦਾਈ
ਸਾਨੂੰ ਇੱਕ ਪਾਸੇ ਵੀ ਨਿਕਲ ਲੈਣ ਦਿਓ।
ਸ਼ਾਹੋ ਕਹਿਓ ਤੁਮ ਦੀਨੋ ਰਾਹੋ
ਅਹਿਮਦ ਸ਼ਾਹ ਕਹਿੰਦਾ ਤੁਸੀਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਆ ਚੌਥੀ ਬਾਈ ਜਿਹੜੀ ਕਿਲ੍ਹੇ ਦੀ ਹੈ ਦਰਵਾਜ਼ਾ ਵਾਲਾ ਪਾਸਾ ਤਾਂ ਪਹਿਲਾਂ ਹੀ ਛੱਡਿਆ ਹੋਇਆ ਮੈਂ ਤਾਂ ਪਹਿਲਾਂ ਹੀ ਕਿਹਾ ਹੋਇਆ ਵੀ ਜਿਹਨੇ ਬਚਣਾ ਹੈ ਉਹ ਨਿਕਲ ਜਾਵੇ।
ਨਿਕਲ ਜਾਓ ਤੁਮ ਹੋਏ ਇੱਕ ਦਾਹੇ
ਇੱਕ ਪਾਸੇ ਹੋ ਕਰਕੇ ਅਤੇ ਆ ਜਾਨਾਂ ਬਚਾਉਂਦੇ ਹੋਏ ਨਿਕਲ ਜਾਓ।
ਅੱਧੀ ਰਾਤ ਕਿਲ੍ਹਾ ਛੱਡ ਗਏ
ਇਸ ਤਰ੍ਹਾਂ ਅੱਧੀ ਕੁ ਰਾਤ ਹੋ ਗਈ ਲੜਦਿਆਂ ਲੜਦਿਆਂ ਉਹ ਗੋਲਾਬਾਰੀ ਕਰਦਿਆਂ ਕਰਦਿਆਂ ਜਦੋਂ ਅੱਧੀ ਰਾਤ ਹੋ ਗਈ ਬਹੁਤੇ ਜਿਹੜੇ ਉਹ ਭਰਤਪੁਰੀ ਰਿਆਸਤ ਦੇ ਜੱਟ ਸਨ ਉਹ ਤੇ ਛੱਡ ਕੇ ਭੱਜ ਗਏ ਕਿਲਾ
ਜਾ ਜਮਨਾ ਟਿਕ ਠਾਂਡੇ ਪਏ
ਤੇ ਜਮਨਾ ਦੇ ਪਾਸ ਕਿਉਂਕਿ ਮਥੁਰੇ ਦੇ ਨੇੜੇ ਆ ਜਮਨਾ ਹੈ ਨਾ ਤੇ ਉਹ ਜਮਨਾ ਦਾ ਜਿਹੜਾ ਹੈ ਕਿਨਾਰੇ ਵੱਲ ਨੱਠ ਗਏ
ਆਗੇ ਰਾਜੇ ਥੱਲੇ ਹਲਕਾਰੇ
ਇਧਰੋਂ ਜਿਹੜਾ ਜਵਾਹਰ ਮੱਲ ਸੀ ਇਹ ਬੜਾ ਬਹਾਦਰ ਸੀ ਇਹਨੇ ਤੇ ਮੁਗਲਾਂ ਦਾ ਕਈ ਵਾਰ ਮੂੰਹ ਤੋੜਿਆ ਹੋਇਆ ਸੀ ਗਾਜ ਦੇਣ ਹੋਣਾ ਦਾ ਇਹਨੂੰ ਜਦੋਂ ਪਤਾ ਲੱਗਾ ਵੀ ਮੇਰਾ ਮਾਮਾ ਜਿਹੜਾ ਆਗੀ ਹੋਇਆ ਪਿਆ ਸੀ ਉਹ ਕਿਲ੍ਹੇ ਵਿੱਚ ਤਾਂ ਉਹਦੇ ਨੱਠ ਗਿਆ ਹੈ ਉਹਦੀ ਫੌਜ ਵੀ ਨੱਠ ਗਈ ਹੈ ਇਹਨਾਂ ਨੂੰ ਤੇ ਹੋਸ਼ ਭੁਲਾ ਦਿੱਤੀ ਅਹਿਮਦ ਸ਼ਾਹ ਨੇ ਉਹਨੂੰ ਜਦੋਂ ਇਹ ਗੱਲ ਦਾ ਪਤਾ ਲੱਗਾ ਉਹਨੇ ਆਪਣਾ ਜਿਹੜਾ ਸੋਈਆ ਕੋਈ ਸੀ ਉਹਨੂੰ ਭੇਜਿਆ ਉਹਨੇ ਕਿਹਾ ਇਹ ਮਾਮਾ ਮੇਰੇ ਰਾਜਮਲ ਜੀ ਤੁਸੀਂ ਤੇ ਨੱਠ ਗਏ ਜੇ ਨਾ ਅੱਜ ਤੋਂ ਮੈਂ ਕਹਿੰਦਾ ਵੀ ਮੇਰੇ ਮੂੰਹ ਮੱਥੇ ਨਾ ਲੱਗਿਓ
ਜੋ ਜਮਨਾ ਮਤ ਮਰ ਗਇਓ ਕੂਦ
ਤੇ ਇਹਦਾ ਜਿਹੜਾ ਮਾਮਾ ਸੀ ਰਾਜਮਲ ਹੁਣ ਜਦੋਂ ਉਹ ਭਣੇਵੇਂ ਨੇ ਗੱਲ ਕਹਿ ਦਿੱਤੀ ਵੀ ਮੇਰੇ ਮੱਥੇ ਨਾ ਲੱਗੀ ਤੇ ਫਿਰ ਤੇ ਸਾਧ ਸੰਗਤ ਜੀ ਉਹਦਾ ਕੀ ਜੀਣਾ ਸੀ ਇਸੇ ਗੱਲ ਪਿੱਛੇ ਰਾਜਮਲ ਜਿਹੜਾ ਉਹ ਜਮਨਾ ਵਿੱਚ ਛਾਲ ਮਾਰ ਕੇ ਮਰ ਗਿਆ ਜਵਾਹਰ ਮੱਲ ਜਿਹੜਾ ਬਹਾਦਰ ਸੀ ਹੁਣ ਸੂਰਮਿਆਂ ਨੂੰ ਤਾਂ ਇਹੀ ਆ ਵੀ ਮਰ ਜਾਓ ਵੀ ਭੱਜਣਾ ਕਿਉਂ ਆ ਉੱਥੇ ਤੁਸੀਂ ਮਰ ਜਾਂਦੇ ਤੁਹਾਡੇ ਮਰਿਆ ਕਿਲ੍ਹਾ ਜਿਹੜਾ ਮੱਲਿਆ ਜਾਂਦਾ ਤਾਂ ਕੋਈ ਗੱਲ ਨਹੀਂ ਜਿਵੇਂ ਸੰਤ ਜਰਨੈਲ ਸਿੰਘ ਵੀ ਕਹਿੰਦੇ ਸੀ ਵੀ ਸਾਨੂੰ ਜਿਉਂਦਿਆਂ ਨੂੰ ਤਾਂ ਕੋਈ ਫੜ ਨਹੀਂ ਸਕਦਾ ਮਰੇ ਨੂੰ ਕੋਈ ਜਿੱਥੇ ਮਰਜ਼ੀ ਚੁੱਕਦਾ ਫਿਰੇ ਕਹਿਣ ਦਾ ਮਤਲਬ ਬਹਾਦਰੀ ਤਾਂ ਇਹੀ ਆ ਵੀ ਮਰ ਜਾਓ ਜਾਂ ਮਾਰ ਦਿਓ ਅਤੇ ਹੁਣ ਇਹ ਪਹਿਲਾਂ ਆਕੀ ਪੁਣਾ ਕਰ ਲਿਆ ਨਗਾਰੇ ਵਜਾਉਣੋਂ ਹਟਦੇ ਨਹੀਂ ਸੀ ਛੇੜਾਂ ਛੇੜ ਨੂੰ ਹੁਣ ਜਾਨਾਂ ਬਜਾ ਕੇ ਨੱਠੇ ਹੈ ਜਵਾਹਰ ਮੱਲ ਨੂੰ ਪਤਾ ਲੱਗਾ ਇਹ ਗੱਲ ਦਾ ਕਹਿੰਦਾ ਮਾਮਾ ਇਹ ਤੂੰ ਕੰਮ ਕੀਤਾ ਇਹਨਾਂ ਵੀ ਨੱਠ ਗਿਆ ਆਕੀ ਹੋ ਗਏ ਪਹਿਲਾਂ ਅਤੇ ਤੂੰ ਮੇਰੇ ਮੱਥੇ ਨਾਲ ਲੱਗੀ ਇਸੇ ਗੱਲ ਪਿੱਛੇ ਜਿਹੜਾ ਉਹਦਾ ਮਾਮਾ ਉਹ ਜਮਨਾ ਦੇ ਵਿੱਚ ਛਾਲ ਮਾਰ ਕੇ ਡੁੱਬ ਕੇ ਮਰ ਗਿਆ
ਬੜੀ ਧਾਰ ਮੈਂ ਬਹਿ ਕੇ ਬੂੜ
ਬੜੀ ਧਾਰ ਵਗ ਰਹੀ ਸੀ ਕਿਤੇ ਡੂੰਘਾ ਪਾਣੀ ਜਮਨਾ ਤਾਂ ਹੁਣ ਨਦੀ ਤਾਂ ਹੁੰਦੀ ਵੱਡੀ ਹੈ ਉਹ ਤੇਜ਼ ਪਾਣੀ ਵਿੱਚ ਛਾਲ ਮਾਰੀ ਉੱਥੇ ਡੁੱਬ ਕੇ ਮਰ ਗਿਆ
ਰਾਏ ਮੱਲ ਥੋ ਤਿਸਕੋ ਨਾਮ
ਇਹ ਜਿਹੜਾ ਮਰਿਆ ਹੈ ਕਵੀ ਜੀ ਦੱਸ ਰਿਹਾ ਵੀ ਉਹਦਾ ਨਾਮ ਸੀ ਭਾਈ ਰਾਏ ਮੱਲ
ਸੂਰਜ ਮੱਲ ਕੇ ਸਾਲੋ ਥਾਮ
ਸਾਲੋ ਸੂਰਜ ਮੱਲ ਦਾ ਜਿਹੜਾ ਇਹ ਸਾਲਾ ਸੀ ਜਵਾਹਰ ਮੱਲ ਦਾ ਪਿਤਾ ਸੀ ਸੂਰਜ ਮੱਲ ਸੂਰਜ ਮੱਲ ਦਾ ਇਹ ਸਾਲਾ ਸੀ ਰਾਏ ਮੱਲ ਇੱਧਰੋਂ ਹਲੇ ਮਾਰਨ ਦੀ ਦੇਰ ਸੀ ਅਲੀਗੜ੍ਹ ਦਾ ਕਿਲ੍ਹਾ ਜਿੱਤਣ ਦੀ ਦੇਰ ਸੀ ਅਹਿਮਦ ਸ਼ਾਹ ਵੱਲੋਂ ਕਿ ਜਿਹੜਾ ਆਗਰੇ ਦਾ ਕਿਲ੍ਹਾ ਉਹ ਆਪਣੇ ਆਪ ਹੀ ਛੁੱਟ ਗਿਆ ਜਿਹੜੇ ਆਗਰੇ ਦੇ ਕਿਲ੍ਹੇ 'ਤੇ ਉਹ ਬੈਠਾ ਸੀ ਨਾ ਮੋਰਚਾ ਮਾਰ ਕੇ ਕੋਈ ਰਾਜਾ ਉਹ ਉੱਥੋਂ ਡਰਦਾ ਮਾਰਾ ਹੀ ਛੱਡ ਕੇ ਖਾਲੀ ਕਰਕੇ ਚਲਿਆ ਗਿਆ
ਜੱਟ ਪਇਓ ਬੋਥਰ ਥੱਲ
ਤੇ ਭਰਤਪੁਰੀ ਜੱਟਾਂ ਦੇ ਵਿੱਚ ਦੇ ਥੱਲੇ ਮੱਚ ਗਈ ਇਹਨਾਂ ਨੂੰ ਤੇ ਸੁੱਜੇ ਔੜੇ ਨਾ ਕੋਈ ਗੱਲ
ਕਾਬਲੀ ਹਿੰਦ ਸੋ ਆਵੜਿਓ
ਜਿਹੜਾ ਕਾਬਲੀ ਕੌਣ ਅਹਿਮਦ ਸ਼ਾਹ ਅਬਦਾਲੀ ਜਿਹਨੂੰ ਮਹਾਰਾਜ ਜੀ ਨੇ ਕਿਹਾ ਹੈ ਕਾਬਲ ਤੇ ਕੁੱਤਾ ਮੰਗਵਾਉਂ ਇਹ ਅਹਿਮਦ ਸ਼ਾਹ ਜਿਹੜਾ ਸੀ ਇਹ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਆਵੜਿਆ
ਦੱਖਣ ਗਈ ਸੋ ਗੱਲ
ਇਹ ਦੱਖਣ ਦੇ ਵਿੱਚ ਗੱਲ ਚਲੀ ਗਈ ਵੀ ਅਹਿਮਦ ਸ਼ਾਹ ਹਿੰਦੁਸਤਾਨ 'ਚ ਆਇਆ ਹੈ ਅਤੇ ਉਹਨੇ ਤੇ ਅਲੀਗੜ੍ਹ ਦਾ ਕਿਲ੍ਹਾ ਵੀ ਮਾਰ ਲਿਆ ਹੈ ਅਲੀਗੜ੍ਹ ਪੈਂਦਾ ਯੂਪੀ ਵਿੱਚ ਭਰਤਪੁਰ ਪੈਂਦਾ ਰਾਜਸਥਾਨ ਵਿੱਚ ਮਥੁਰਾ ਤੋਂ ਦੋਵੇਂ ਪਾਸੇ ਲੈਣ ਬਦਲਦੀ ਇੱਕ ਪਾਸੇ ਹੋ ਜਾਂਦੀ MP ਵੱਲ ਨੂੰ ਜਿਹੜੀ ਹਜ਼ੂਰ ਸਾਹਿਬ ਜਾਂਦੀ ਹੈ ਇੱਕ ਹੀ ਲੈਣ ਉੱਥੋਂ ਹੀ ਉਹ ਪੁਲ ਥੱਲੇ ਹੀ ਪਾੜ ਜਾਂਦੀਆਂ ਇੱਕ ਰਾਜਸਥਾਨ ਇੱਧਰ ਹੋ ਜਾਂਦੀਆਂ ਮੁੰਬਈ ਸਾਈਡ 'ਤੇ ਮਥੁਰੇ ਤੋਂ ਪਹਿਲਾ ਸਟੇਸ਼ਨ ਹੀ ਭਰਤਪੁਰ ਆਉਂਦਾ ਹੈ ਅਤੇ ਮਥੁਰੇ ਤੋਂ ਅਗਲਾ ਸਟੇਸ਼ਨ ਹੀ ਇੱਧਰੋਂ ਆਗਰਾ ਆਉਂਦਾ ਹੈ ਇਹ ਜਦੋਂ ਇੱਥੇ ਇਹਨੇ ਕਿਲ੍ਹਾ ਮਾਰ ਲਿਆ ਅਹਿਮਦ ਸ਼ਾਹ ਨੇ ਉਹਦੇ ਦੱਖਣ ਤੱਕ ਆ ਮਹਾਰਾਸ਼ਟਰ ਤੱਕ ਗੱਲ ਪਹੁੰਚ ਗਈ ਇੱਧਰੋਂ ਹੁਣ ਮਰਾਠੀ ਪੜ੍ਹੇ ਆਪਣੇ ਆਪ 'ਚ ਬਹਾਦਰ ਦਲੇਰ ਹੈ ਸੀ ਅਤੇ ਹੈ ਵੀ ਸੀ ਉਹ ਉਹਨਾਂ ਨੇ ਕੀ ਕੀਤਾ, 3 ਲੱਖ ਘੋੜ ਸਵਾਰਾਂ ਦੀ ਫੌਜ ਲੈ ਕੇ ਆ ਚੜੇ।
ਆਏ ਪਾਣੀ ਪਤ ਕਈ ਲੜਾਈ,
ਅਹਿਮਦ ਸ਼ਾਹ ਦੇ ਲੁੱਟ ਕਸੁੱਟ ਕਰਕੇ ਇਹਦਾ ਤੇ ਹੌਸਲਾ ਬੜਾ ਵੱਧ ਗਿਆ ਸੀ। ਇਹ ਪਿਛਾਂਹ ਮੁੜ ਆਇਆ, ਦਿੱਲੀ ਵਿੱਚੋਂ ਵੀ ਇਹਨੇ ਬੜਾ ਪੈਸਾ ਗਰਾਇਆ, 1 ਕਰੋੜ ਰੁਪਈਏ ਨਜੀਬ ਖਾਨ ਕੋਲ ਵੀ ਲੈਂਦਾ ਸੀ, ਹੋਰ ਨਵਾਬਾਂ ਕੋਲੋਂ ਵੀ। ਪਾਣੀਪਤ ਆ ਕੇ ਅਤੇ ਉਹ ਮਰਹੱਟਿਆਂ ਨੇ ਜਿਹੜੀ ਉਹ ਅਹਿਮਦ ਸ਼ਾਹ ਨਾਲ ਲੜਾਈ ਪਾ ਦਿੱਤੀ।
6 ਲੱਖ ਤੁਰਕ ਇਕੱਠੇ ਹੋਇਓ,
ਅਤੇ 6 ਲੱਖ ਜਿਹੜਾ ਸੀ ਤੁਰਕ ਇੱਧਰੋਂ ਇਕੱਠਾ ਹੋਇਆ ਸੀ।
ਮਰਹੱਟੇ ਕੋ ਕਛ ਸਕੇ ਨਾ ਖੋਇਓ,
ਪਰ ਮਰਹੱਟਿਆਂ ਦਾ ਕੁਝ ਖੋ ਨਹੀਂ ਸਕੇ, ਕੁਝ ਨਹੀਂ ਵਿਗਾੜ ਸਕੇ। ਇਹ 3 ਲੱਖ ਫੌਜ ਦੇ ਅਹਿਮਦ ਸ਼ਾਹ ਦੀ ਆਪਣੀ ਅਤੇ ਨਜੀਬ ਖਾਨ ਰੋਹੇਲੇ ਦੀ ਵੱਖਰੀ, ਉਹ ਜਿਹੜੇ ਤੁਰਕ ਮੁਗਲ ਸਨ ਉਹਨਾਂ ਦੀ ਫੌਜ ਵੱਖਰੀ। ਇਹ ਇਕੱਠੇ ਮੁਗਲ ਪਠਾਨ ਮਿਲੇ ਹੋਏ ਸੀ, ਜਿਨ੍ਹਾਂ ਦੀ ਸਦੀਆਂ ਤੋਂ ਲੜਾਈ ਚੱਲਦੀ ਆ ਰਹੀ ਸੀ। ਮਹਾਰਾਜ ਜੀ ਦੇ ਬਚਨ ਹੈ, ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ। ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਹੈ, ਉਹ ਮੁਗਲ ਪਠਾਨ ਹੁਣ ਇਕੱਠੇ ਹੋਏ ਸੀ ਵੀ ਹਿੰਦ ਨੂੰ ਖਤਮ ਕਰਨਾ ਹੈ, ਮਰਾਠਿਆਂ ਨੂੰ ਖਤਮ ਕਰਨਾ ਅਤੇ ਹਿੰਦੁਸਤਾਨ 'ਤੇ ਹੀ ਰਾਜ ਕਰਨਾ ਆਪਣਾ। ਅਤੇ ਇਕੱਠੇ ਮਿਲ ਕੇ ਇਹਨਾਂ ਦੀ 6 ਲੱਖ ਫੌਜ ਹੋਈ ਸੀ, ਉੱਧਰੋਂ 3 ਲੱਖ ਫੌਜ ਜਿਹੜੇ ਮਰਾਠੇ ਲੈ ਕੇ ਆਏ ਸੀ। ਇਹ 6 ਲੱਖ 3 ਲੱਖ ਦਾ ਕੁਝ ਨਾ ਵਿਗਾੜ ਸਕੇ।
ਤਬ ਮਨ ਸੂਬਾ ਤੁਰਕਨ ਕੀਆ,
ਜਦੋਂ ਇਹਨਾਂ ਦੀ ਕੋਈ ਵਾਹ ਪੇਸ਼ ਨਾ ਗਈ ਤੇ ਇਹਨਾਂ ਮਰਾਠਿਆਂ ਨੇ ਮਿਲ ਜੁਲ ਕਰਕੇ ਮਨਸੂਬਾ ਕਹੀਏ ਸਲਾਹ ਕੀਤੀ ਆਪੋ ਵਿੱਚ ਦੀ।
ਕਸਮ ਧਰਮ ਕਰ ਜੱਟ ਪੜ ਲਈਆ,
ਇਹਨਾਂ ਨੇ ਕਸਮਾਂ ਖਾਧੀਆਂ ਫਿਰ ਕੁਰਾਨ ਦੀਆਂ, ਧਰਮ ਦੀਆਂ ਕਸਮਾਂ ਦੀਆਂ ਕਰਕੇ ਉਹ ਜੱਟ ਨੂੰ ਪਾੜ ਲਿਆ ਹੈ ਮਰਾਠਿਆਂ ਨਾਲੋਂ। ਕਿਹੜਾ ਜੱਟ? ਜਵਾਹਰ ਮੱਲ। ਜਵਾਹਰ ਮੱਲ ਜੱਟ ਸੀ ਜਿਹੜਾ ਮਥੁਰੇ ਦਾ ਰਾਜਾ, ਭਰਤਪੁਰ ਇਹਨਾਂ ਇਲਾਕਿਆਂ ਦਾ, ਇਹ ਬੜਾ ਬਹਾਦਰ ਸੀ। ਅਤੇ ਇਹਦੇ ਸਿਰ 'ਤੇ ਉਹ ਜਿੰਨੇ ਉਹ ਭਰਤਪੁਰੀ ਜੱਟ ਸੀ ਉਹ ਆਕੜਦੇ ਸੀ। ਇਹ ਹੁਣ ਉਸ ਵਕਤ ਹੈ ਨਹੀਂ ਸੀ ਜਦੋਂ ਅਲੀਗੜ੍ਹ ਦਾ ਕਿਲ੍ਹਾ ਅਹਿਮਦ ਸ਼ਾਹ ਨੇ ਮਾਰਿਆ, ਤਾਂ ਹੀ ਤਾਂ ਉਹਨੇ ਮਾਮੇ ਆਪਣੇ ਨੂੰ ਮਿਹਣਾ ਮਾਰਿਆ ਵੀ ਤੂੰ ਮੇਰੇ ਮੱਥੇ ਨਾਲ ਲੱਗੀ ਤਾਂ ਉਹ ਮਰ ਗਿਆ। ਜਵਾਹਰ ਮੱਲ ਸੀ ਮਰਾਠਿਆਂ ਨਾਲ, ਅਤੇ ਇਹਨਾਂ ਦਾ ਬੁਰਾ ਹਾਲ ਕਰ ਦਿੱਤਾ ਅਹਿਮਦ ਸ਼ਾਹ ਤੁਰਕਾਂ ਦਾ, ਪਠਾਣਾਂ ਦਾ। ਇਹਨਾਂ ਨੇ ਕਸਮਾਂ ਜੀਆਂ ਖਾ ਕੇ ਵੀ ਜਵਾਹਰ ਮੱਲ ਨੂੰ ਅਸੀਂ ਤੇਰੇ ਨਾਲ ਨਹੀਂ ਲੜਦੇ, ਤੂੰ ਇੰਝ ਕਰ ਵੀ ਆ ਮਰਾਠਿਆਂ ਦਾ ਸਾਥ ਛੱਡ ਦੇ। ਇਸ ਤਰ੍ਹਾਂ ਉਹ ਕਸਮਾਂ ਖਾ ਕੇ ਕੁਝ ਲੈ ਦੇ ਕੇ ਉਹ ਜੱਟ ਨੂੰ ਪਾੜ ਲਿਆ।
ਜੱਟ ਫਟਿਓ ਜਦ ਮਰਹੱਟੇ ਮਾਰੇ,
ਜਦੋਂ ਜੱਟ ਉਹ ਮਰਾਠਿਆਂ ਨੂੰ ਪਾੜ ਗਿਆ, ਮਰਾਠਿਆਂ ਦੀ ਤਾਕਤ ਘੱਟ ਗਈ, ਮਰਾਠੇ ਵਿਚਾਰੇ ਮਾਰੇ ਗਏ, ਹਾਰ ਗਏ ਪਾਣੀਪਤ ਦੀ ਜੰਗ ਚੋਂ।
ਇਸ ਬਿਧ ਸਭਨੇ ਸੋ ਮਰਹੱਟੇ ਮਾਰੇ,
ਇੱਥੇ ਕਹਿੰਦੇ ਜੋ ਬਾਬਾ ਆਲਾ ਸਿੰਘ ਮਹਾਰਾਜਾ ਪਟਿਆਲਾ ਸਨ, ਉਹਨੇ ਮਰਾਠਿਆਂ ਦੀ ਮਦਦ ਕੀਤੀ ਸੀ, ਫਿਰ ਮਰਾਠਿਆਂ ਕੋਲ ਸਾਜੋ ਸਮਾਨ ਮੁੱਕ ਗਿਆ, ਰਸਤਾ ਬਸਤਾ ਉਹਨਾਂ ਦੀ ਮਦਦ ਕੀਤੀ ਬਾਬਾ ਆਲਾ ਸਿੰਘ ਜੀ ਨੇ, ਮਹਾਰਾਜਾ ਪਟਿਆਲੇ ਨੇ। ਅਹਿਮਦ ਸ਼ਾਹ ਜਦੋਂ ਪਤਾ ਲੱਗਾ, ਅਹਿਮਦ ਸ਼ਾਹ ਉਹਨਾਂ ਨਾਲ ਬਾਬਾ ਆਲਾ ਸਿੰਘ ਨਾਲ ਔਖਾ ਹੋਇਆ ਵੀ ਤੂੰ ਮਦਦ ਕਿਉਂ ਕੀਤੀ ਹੈ। ਅੱਗੋਂ ਉਹਨਾਂ ਕਿਹਾ ਵੀ ਇਹ ਮਦਦ ਕੋਈ ਨਹੀਂ ਕੀਤੀ, ਉਹਦੇ ਸਾਡੇ ਕੋਲ ਖਰਚਾ ਦੇ ਕੇ ਰਸਤਾ ਬਸਤਾ ਲੈ ਕੇ ਗਏ ਹੈ ਅਤੇ ਅਸੀਂ ਉਹਨਾਂ ਨੂੰ ਦਿੱਤੀਆਂ, ਜੇ ਤੂੰ ਉਹਦਾ ਤਾਂ ਤੈਨੂੰ ਵੀ ਦੇ ਦਿੰਦੇ। ਇਸ ਤਰ੍ਹਾਂ ਇਹਨੂੰ ਅਹਿਮਦ ਸ਼ਾਹ ਨੂੰ ਮੋੜਿਆ ਸੀ, ਅਹਿਮਦ ਸ਼ਾਹ ਔਖਾ ਵੀ ਹੋਇਆ ਸੀ, ਅਤੇ ਇਹ ਕਾਰਨ ਬਾਬਾ ਆਲਾ ਸਿੰਘ ਨੂੰ ਘਰ ਫੜਿਆ ਵੀ ਕੈਦ ਵੀ ਕੀਤਾ ਸੀ। ਇਹ ਜਿਹੜੇ ਮਰਹੱਟੇ ਹੈ ਇਸ ਤਰ੍ਹਾਂ ਵਿਚਾਰੇ ਉਹ ਮਾਰੇ ਗਏ।
ਦਿੱਲੀ ਨੀਨੀ ਸ਼ਾਹੇ ਛੁਡਾਈ,
ਅਹਿਮਦ ਸ਼ਾਹ ਨੇ ਦਿੱਲੀ ਜਿਹੜੀ ਸੀ ਮਰਾਠਿਆਂ ਦੇ ਕਬਜ਼ੇ ਵਿੱਚ ਵੀ ਰਹੀ ਹੈ ਉਹਨੂੰ ਛਡਾ ਲਿਆ।
ਨਜੀਬ ਖਾਨ ਰੋਹੇਲੋ ਦਿਓ ਵੜਾਈ,
ਨਜੀਬ ਖਾਨ ਰੋਹੇਲਾ ਜਿਹੜਾ ਚਾਹੁੰਦਾ ਸੀ ਮੈਂ ਦਿੱਲੀ ਦੇ ਹਾਕਮ ਬਣਾ ਕਰਾਂ, ਬਾਦਸ਼ਾਹੀ ਕਰਾਂ, ਉਹ ਜਿਹੜਾ ਹੈ ਉਹਨੂੰ ਖੜਿਆਂ ਕਰ ਦਿੱਤਾ ਅਹਿਮਦ ਸ਼ਾਹ ਨੇ ਵੀ ਤੂੰ ਆ ਦਿੱਲੀ ਵਿੱਚ ਆਪਣਾ ਰਾਜ ਭਾਗ ਕਰ।
ਸਰਹੰਦ ਮੈਂ ਦੀਨੋ ਜਨਾਵਾੜ,
ਨਜੀਬ ਖਾਨ ਰੋਹੇਲੇ ਦੇ ਅਹਿਮਦ ਸ਼ਾਹ ਨੂੰ ਸੱਦਦਾ ਸੀ ਇਸੇ ਕੰਮ ਵਾਸਤੇ, ਉਹਨੂੰ ਦਿੱਲੀ ਵਿੱਚ ਭਾ ਦਿੱਤਾ, ਅਤੇ ਇੱਧਰੋਂ ਸਰਹੰਦ ਦੇ ਵਿੱਚ ਅਹਿਮਦ ਸ਼ਾਹ ਨੇ ਆਪਣਾ ਜਿਹੜਾ ਚੰਗਾ ਸੈਨਾਪਤੀ ਉਹ ਜੈਨ ਖਾਨ ਨੂੰ ਵਾੜ ਦਿੱਤਾ।
ਬੜਿਓ ਵਿੱਚ ਦਾਖਲ ਹੋ ਗਿਆ ਹੈ,
ਤੇ ਆਪ ਦਾਖਲ ਹੋ ਗਿਆ ਲਾਹੌਰ ਜਾ ਕੇ, ਤੇ ਜੈਨ ਖਾਨ ਨੂੰ ਸਰਹੱਦ ਦੇ ਵਿੱਚ ਵਾੜ ਦਿੱਤਾ।
ਬੜੇ ਉਸ਼ਾਹੇ ਲਾਹੌਰੇ ਤਾੜ
ਤੇ ਸਾਰਿਆਂ ਨੂੰ ਤਾੜਦਾ ਹੋਇਆ ਮਰੱਟਿਆਂ ਨੂੰ ਉਹ ਭਰਤਪੁਰੀਏ ਜੱਟਾਂ ਨੂੰ ਇਸ ਤਰ੍ਹਾਂ ਲੋਕਾਂ ਤੇ ਹਕੂਮਤ ਕਰਦਾ ਕਰਦਾ ਆਪ ਜਿਹੜਾ ਲਾਹੌਰ ਵਿੱਚ ਜਾ ਵੜਿਆ।
ਮੁਲਤਾਨ ਪੱਖਰ ਮੁਲਤਾਨ ਪੱਖਰ ਕੇ ਟਕੇ ਚੱਲਿਆ
ਆੜਾ ਪੱਖਰ ਸੱਖਰ ਪਾਕਿਸਤਾਨ ਵਾਲੇ ਬੰਨੇ ਮੁਲਤਾਨ ਕਸ਼ਮੀਰ ਇਹ ਜਿਹੜੇ ਇਲਾਕੇ ਸਨ ਇੱਥੋਂ ਟਕਾ ਜਿਹੜਾ ਕਿਉਂਕਿ ਇਹਦੀ ਸੂਬੇਦਾਰੀ ਸੀ ਲਾਹੌਰ 'ਤੇ ਬੈਠਾ ਰਹਿੰਦਾ ਸੀ ਧਮਕਾਉਂਦਾ ਸੀ ਦੂਜਿਆਂ ਨੂੰ ਉਹਦੇ ਡਰਦੇ ਮਾਰੇ ਉੱਥੋਂ ਜਿਹੜਾ ਟਕਾ ਮਾਮਲਾ ਚੱਲ ਕੇ ਆਉਂਦਾ ਲਾਹੌਰ
ਕਸ਼ਮੀਰ ਪਹਾੜਾਂ ਨਾਹੀਂ ਅੜਾਵੇ
ਕਸ਼ਮੀਰ ਦੇ ਵਿੱਚ ਜਿਹੜੇ ਹੈ ਪਹਾੜੀ ਲੋਕ ਕਸ਼ਮੀਰ ਦੇ ਪਹਾੜਾਂ ਦੇ ਰਹਿਣ ਵਾਲੇ ਉਹ ਵੀ ਇਹਦੇ ਅੱਗੇ ਕੋਈ ਨਹੀਂ ਅੜਦਾ।
ਬਹੁਤ ਸ਼ਾਹੂ ਮਨ ਗਰਬਾਇਆ
ਜਦੋਂ ਹੁਣ ਪਹਾੜੀ ਰਾਜੇ ਵੀ ਕਸ਼ਮੀਰ ਤੋਂ ਕਸ਼ਮੀਰ 'ਤੇ ਦਾ ਕਬਜ਼ਾ ਕੋਈ ਨਹੀਂ ਦੇ ਅੱਗੇ ਅੜਦਾ ਹੁਣ ਜਦੋਂ ਬੰਦੇ ਅੱਗੇ ਕੋਈ ਅੜੇ ਨਾ ਹੰਕਾਰ ਤਾਂ ਹੁੰਦਾ ਹੀ ਹੈ। ਅਹਿਮਦ ਸ਼ਾਹ ਨੂੰ ਬੜਾ ਹੰਕਾਰ ਹੋ ਗਿਆ ਅਤੇ ਉਹ ਜ਼ਹਿਰੀਲੇ ਸੱਪ ਵਾਂਗ ਫੁੰਕਾਰੇ ਮਾਰਨ ਲੱਗ ਪਿਆ।
ਆਏ ਡੇਰਾ ਤੈਨੇ ਅੰਮ੍ਰਿਤਸਰ ਪਾਇਆ
ਇਹਨੇ ਸਾਧ ਸੰਗਤ ਜੀ ਆ ਕੇ ਮਾਰਾਂ ਮਾਰਦਾ ਮਾਰਦਾ ਜਿਹਦੇ ਦੇ ਅੱਗੇ ਕੋਈ ਨਾ ਅੜਿਆ ਅਤੇ ਇਹਦੀ ਨਿਗਾਹ ਸੀ ਸਿੱਖਾਂ ਦੇ ਕਿਉਂਕਿ ਸਿੱਖਾਂ ਨੇ ਇਹਨੂੰ ਬੜਾ ਦੁਖੀ ਕੀਤਾ ਸੀ ਸਿੰਘ ਇਹਨੂੰ ਲੁੱਟਦੇ ਸਨ ਜਦੋਂ ਇਹ ਦਿੱਲੀਓਂ ਲੰਘਦਾ ਸੀ ਕੋਈ ਸਰਹੰਦੋਂ ਪੈ ਜਾਂਦੇ ਕਦੀ ਆ ਨੂਰ ਦੀਨ ਦੀ ਸਰਾਂ ਤਰਨ ਤਾਰਨ ਸਾਹਿਬ ਵੱਲੋਂ ਪੈ ਜਾਂਦੇ ਸਿੰਘਾਂ ਦੇ ਜੱਥੇ ਸੀ ਵੱਖੋ ਵੱਖਰੇ ਸਿੰਘ ਵੀ ਕੋਈ ਜੰਗੀ ਯੋਧੇ 40-50 ਹਜ਼ਾਰ ਦੇ ਬਰਾਬਰ ਹੈ ਸੀ ਉਹਨੂੰ ਅਤੇ ਹੁਣ ਸਿੰਘ ਲੁੱਟਦੇ ਸੀ ਇਹਨੂੰ ਪਤਾ ਹੁੰਦਾ ਸੀ ਵੀ ਇਹਨਾਂ ਦੀ ਲੰਘਣਾ ਅਤੇ ਖਜ਼ਾਨੇ ਲੁੱਟੇ ਬਥੇਰੇ ਰਸਤਾਂ ਬਸਤਾਂ ਲੁੱਟਦੇ ਸੀ ਇਹਦੀ ਅੱਖ ਸੀ ਖਾਲਸੇ ਦੇ ਵੀ ਇਹ ਜਿਹੜਾ ਖਾਲਸਾ ਦਲ ਉਹ ਖਤਮ ਕਰਨਾ ਹੈ ਇਹਨੇ ਫਿਰ ਕੀ ਕੀਤਾ ਅੰਮ੍ਰਿਤਸਰ ਜੋ ਸਿਫਤੀ ਦਾ ਘਰ ਗੁਰੂ ਕੀ ਨਗਰੀ ਹੈ ਇੱਥੇ ਆ ਕੇ ਆਪਣਾ ਡੇਰਾ ਪਾ ਲਿਆ। ਹੁਣ ਜਿਹੜੀ ਗੱਲ ਹੈ ਮਰਾਠਿਆਂ ਤੋਂ ਨਿਬੜ ਗਈ ਹੈ ਅਹਿਮਦ ਸ਼ਾਹ ਦੀ ਅਤੇ ਭਰਤਪੁਰੀ ਜੱਟਾਂ ਤੋਂ ਵੀ ਨਿਬੜ ਗਈ ਹੋਰ ਲੋਕਾਂ ਤੋਂ ਵੀ ਨਿਬੜ ਗਈ ਹੁਣ ਗੱਲ ਜਿਹੜੀ ਹੈ ਉਹ ਸਿੰਘਾਂ ਦੇ ਉੱਪਰ ਆ ਗਈ।
ਸੋਈ ਸੁਣੋ ਤੁਮ ਚਿੱਤ ਲਗਾਈ
ਭਾਈ ਸਾਹਿਬ ਜੀ ਕਹਿੰਦੇ ਖਾਲਸਾ ਜੀ ਚਿੱਤ ਲਾ ਕੇ ਸੁਣੋ ਹੁਣ ਕਥਾ ਜਿਹੜੀ ਸ਼ੁਰੂ ਹੋਣ ਵਾਲੀ ਹੈ ਵੱਡੇ ਘੱਲੂਘਾਰੇ ਦੀ ਕਿਉਂਕਿ ਕਹਿੰਦੇ ਵੀ ਇਹ ਜਿਹੜੀ ਮੈਂ ਪਿੱਛੇ ਕਥਾ ਅਹਿਮਦ ਸ਼ਾਹ ਦੀ ਤੁਹਾਨੂੰ ਥੋੜ੍ਹੀ ਜਿਹੀ ਦੱਸੀ ਹੈ ਕਿ ਮਥੁਰੇ ਵਿੱਚ ਅਲੀਗੜ੍ਹ ਨੇ ਕਿਵੇਂ ਫਤਿਹ ਕੀਤਾ ਉਹਦਾ ਦੱਸਣ ਦਾ ਕਾਰਨ ਕੀ ਸੀ ਵੀ ਜਿੱਥੇ ਇਹਨੇ ਆਕੀ ਹੋਏ ਤਿਹੜੇ ਉਹ ਜੱਟ ਸੀ ਉਹਨਾਂ ਨੂੰ ਜਦੋਂ ਫਤਿਹ ਕਰ ਲਿਆ ਇਹਨੇ ਜਿੱਥੇ 12 ਸਾਲ ਦਾ ਰਸਤ ਬਸਤ ਭਰਿਆ ਪਿਆ ਸੀ ਉਹਨੇ ਅਤੇ ਇਹਨੇ ਤਾਂ 8 ਦਿਨਾਂ 'ਚ ਹੀ ਮਾਰ ਲਿਆ ਉਸ ਕਿਲ੍ਹੇ ਨੂੰ ਅਹਿਮਦ ਸ਼ਾਹ ਦਾ ਫਿਰ ਹੌਂਸਲਾ ਵੱਧ ਗਿਆ ਉਹ ਪ੍ਰਕਰਨ ਬੰਨਣ ਵਾਸਤੇ ਕਵੀ ਜੀ ਨੇ ਕਥਾ ਉੱਥੋਂ ਦੀ ਸੁਣਾਈ ਹੈ ਗੱਲ ਕੀ ਸੀ ਸਾਰੀ ਕਥਾ ਸੁਣਾਉਣੀ ਸੀ ਘੱਲੂਘਾਰੇ ਦੀ ਜਿਹਦੇ ਕਰਕੇ ਪ੍ਰਕਰਨ ਇਹ ਪ੍ਰਸੰਗ ਨਾਲ ਬੰਨਿਆ ਹੈ ਕਹਿੰਦੇ ਖਾਲਸਾ ਜੀ ਹੁਣ ਜਿਹੜੇ ਜਿਵੇਂ ਇਹ ਅੰਮ੍ਰਿਤਸਰ ਆਇਆ ਜਿਵੇਂ ਅਹਿਮਦ ਸ਼ਾਹ ਦੇ ਮੈਂ ਪਿੱਛੇ ਵੀ ਜ਼ਿਕਰ ਕਰਦਾ ਹਾਂ ਵੀ ਫਲਾਣੇ ਥਾਂ ਨੇ ਹੱਲਾ ਕੀਤਾ ਇੱਦਾਂ ਕੀਤਾ ਦਾ ਕਾਰਨ ਕੀ ਸੀ ਕਿ ਸਿੱਖਾਂ ਦੇ ਨਾਲ ਵੀ ਭੇੜ ਕਿਵੇਂ ਹੋਈ ਹੈ ਉਹ ਹੁਣ ਕਥਾ ਸ਼ੁਰੂ ਹੋਣ ਵਾਲੀ ਹੈ ਚਿੱਤ ਲਾ ਕੇ ਚਿੱਤ ਦੀ ਬਿਰਤੀ ਇਕਾਗਰ ਕਰਕੇ ਸੁਣੋ
ਬਾਤ ਪੁਰਾਤਨ ਜਿਮ ਸੁਣ ਲਈ
ਜਿਵੇਂ ਮੈਂ ਪੁਰਾਤਨ ਆਪਣੇ ਵੱਡ ਵਡੇਰਿਆਂ ਤੋਂ ਸਿੱਖਾਂ ਤੋਂ ਉਹ ਕਥਾ ਆਪਣੇ ਕੰਨਾਂ ਵਿੱਚ ਸੁਣ ਪਾਈ ਹੈ
ਰਤਨ ਸਿੰਘ ਲਿਖ ਸਾਖੀ ਠਈ
ਮੈਂ ਰਤਨ ਸਿੰਘ ਨੇ ਉਸੇ ਤਰ੍ਹਾਂ ਹੀ ਬਣਾ ਸਵਾਰ ਕੇ ਛੰਦਾਬੰਦੀ ਵਿੱਚ ਕਰਕੇ ਅਤੇ ਉਹ ਸਾਖੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਦਕਾ ਇਹ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖ ਰੱਖੀ ਹੈ
ਦੋਹਰਾ ਸਾਲ 1800
ਬਿਕਰਮੀ ਸੰਮਤ ਸਾਲ ਬੀਤ ਗਏ ਸਨ ਉੱਤੇ 18 ਸਾਲ ਹੋਰ ਲਾ ਦਿਓ 1818 ਬਿਕਰਮੀ ਸੰਮਤ ਇਹ ਬਿਕਰਮੀ ਸੰਮਤ ਹੋ ਗਈ ਅਤੇ ਜਿਹੜੀ ਸੰਨ ਬਣਦੀ ਹੈ ਉਹ ਕੋਈ 1761 ਦੇ ਕਰੀਬ 1761 ਦੇ ਵਿੱਚ ਇਹ ਜਿਹੜਾ ਭਾਣਾ ਵਰਤਿਆ ਸੀ।
ਐਸੀ ਵਿਧ ਪਾਸ਼ੇ ਪਈ,
ਇਸ ਤਰ੍ਹਾਂ ਪਿੱਛੇ ਵਿਧੀ ਹੋਈ। ਉਹ ਕਿਵੇਂ ਅਹਿਮਦ ਸ਼ਾਹ ਨੇ ਉਹ ਮੱਲਾ ਮਾਰਦਾ ਮਾਰਦਾ ਦੇ 1761 ਦੇ ਨੇੜੇ ਆ ਕੇ ਤੇ ਅੰਮ੍ਰਿਤਸਰ ਵਿੱਚ ਆ ਕੇ ਡੇਰਾ ਪਾ ਲਿਆ ਇਹਨੇ।
1600 ਅੱਗੇ ਆਏ
ਖਾਲਸਾ ਜੀ, ਉਹ ਕਥਾ ਜਿਹੜੀ ਅੱਗੇ ਆ ਕੇ ਅਗਲਾ ਪ੍ਰਸੰਗ ਸ਼ੁਰੂ ਹੋਣ ਜਾ ਰਿਹਾ, ਉਹਦੇ ਵਿੱਚ ਸੁਣੋ। ਪਿੱਛੇ ਪ੍ਰਸੰਗ ਲੰਘਿਆ ਵੀ 1823 ਵਿੱਚ ਜਿਹੜਾ ਮੀਰ ਮੰਨੂ ਜਿਹੜਾ ਮੋਇਆ ਹੋਇਆ, ਹੁਣ ਇੱਥੇ ਪ੍ਰਸੰਗ 1818 ਦਾ ਆ ਗਿਆ ਹੈ। ਅਤੇ ਕਵੀ ਜੀ ਮੁਤਾਬਕ ਜੇ ਲਾਈਏ ਸਨ ਤਰੀਕਿਆਂ ਦੇ ਨਾਲ, ਇਹਦਾ ਮਤਲਬ ਵੀ ਮੀਰ ਮੰਨੂ ਤੋਂ ਹੈ ਸੀ ਜਦੋਂ ਘੱਲੂਘਾਰਾ ਹੋਇਆ ਹੈ। ਭਾਈ ਕਾਹਨ ਸਿੰਘ ਨਾਭਾ ਨੇ ਅਤੇ ਜਾਂ ਹੋਰ ਲਿਖਾਰੀ ਲਿਖਦੇ ਆ ਵੀ 1810 ਵਿੱਚ ਜੋ 1753 ਸੰਨ ਬਣਦੀ ਹੈ, ਅਤੇ 1752 ਵਿੱਚ ਕਈ ਮੰਨਦੇ ਵੀ ਮੀਰ ਮੰਨੂ ਜਿਹੜਾ ਮਾਰਿਆ ਗਿਆ ਸੀ, ਪਰ 1753 ਦੇ ਕਾਫੀ ਹਵਾਲੇ ਮਿਲਦੇ ਆ ਕਿਉਂਕਿ 1810 1753 ਦੇ ਵਿੱਚ ਦੀਵਾਨ ਕੌੜਾ ਮੱਲ ਜੀ ਜਦੋਂ ਅਹਿਮਦ ਸ਼ਾਹ ਚੜ੍ਹਾਈ ਕਰਕੇ ਆਇਆ ਸੀ 1810 ਵਿੱਚ, ਉਹ ਲਾਹੌਰ ਜੰਗ ਹੋਈ ਜਦੋਂ ਭਾਈ ਸੁੱਖਾ ਸਿੰਘ ਜੀ ਸ਼ਹੀਦ ਹੋਏ, ਹੋਰ ਵੀ ਖਾਲਸੇ ਦੀ ਭੇਡ ਹੋਈ ਉਹ ਕਿਸਾਈਆਂ ਨੂੰ ਮਾਰਨ ਕਰਕੇ ਲਾਹੌਰ ਦੇ ਵਿੱਚ। ਦੀਵਾਨ ਕੌੜਾ ਮੱਲ ਤੋਂ ਬਾਅਦ ਜਿਹੜਾ ਸੀ ਮੀਰ ਮੰਨੂ ਟੇਡਾ ਹੋਇਆ ਸੀ, ਫਿਰ ਇਹ ਸਿੱਖਾਂ ਦੇ ਨਾਲ ਵੈਰ ਬੰਨਣ ਲੱਗਾ ਸੀ। ਦੀਵਾਨ ਕੌੜਾ ਮੱਲ ਦੇ ਮਰਨ ਮਗਰੋਂ ਹੀ ਇਹਨੂੰ ਜਦੋਂ ਫੜਿਆ ਮੀਰ ਮੰਨੂ ਨੂੰ ਅਹਿਮਦ ਸ਼ਾਹ ਨੇ, ਅਤੇ ਉਦੋਂ ਇਹਨੂੰ ਸੂਬੇਦਾਰ ਥਾਪਿਆ ਸੀ। ਕਈ ਤਾਂ ਕਹਿੰਦੇ ਕਿ 6 ਸਾਲ ਹੀ ਉਹ ਸੂਬੇਦਾਰੀ ਕੀਤੀ ਮੀਰ ਮੰਨੂ ਨੇ, ਪਰ ਇਹ 5-6 ਦੇ ਵਿੱਚ ਸੂਬੇਦਾਰੀ ਨੇ ਸ਼ੁਰੂ ਕਰ ਦਿੱਤੀ ਸੀ ਪੰਥ ਪ੍ਰਕਾਸ਼ ਦੇ ਮੁਤਾਬਕ। ਅਤੇ ਹੁਣ 1823 ਦੇ ਵਿੱਚ ਉਹਦੀ ਮੌਤ ਲਿਖੀ ਹੋਈ ਹੈ, 1766 ਸੰਨ ਬਣਦੀ ਹੈ। ਅਤੇ ਕਿੰਨਾ ਹੀ ਜਿਹੜਾ ਜਾਂ ਸਮਾਂ 17-18 ਸਾਲ ਵਿੱਚ ਦੀ ਵਿੱਚ ਸੂਬੇਦਾਰੀ ਮੰਨ ਲਓ, ਕਿਉਂਕਿ ਮਰਹੱਟੇ ਵੀ ਉਹ ਕਬਜ਼ਾ ਕਰਕੇ ਬੈਠੇ ਲਾਹੌਰ ਦੇ ਉੱਪਰ, ਤੈਮੂਰ ਸ਼ਾਹ ਵੀ ਰਿਹਾ ਹੈ, ਅਹਿਮਦ ਸ਼ਾਹ ਵੀ ਬੈਠਾ ਰਿਹਾ, ਪਰ ਇਹ ਥੱਲੇ ਦਾ ਥੱਲੇ ਰਿਹਾ ਸੀ ਮੀਰ ਮੰਨੂ ਉਦੋਂ ਵੀ। ਇਸ ਤਰ੍ਹਾਂ ਅਸੀਂ ਲਾੜੋ ਵੀ ਹੁਣ ਪ੍ਰਾਚੀਨ ਪੰਥ ਪ੍ਰਕਾਸ਼ ਦੇ ਮੁਤਾਬਕ 1823-1766 ਵਿੱਚ ਮੀਰ ਮੰਨੂ ਮੋਇਆ। ਜਿਹੜਾ ਇਹ ਪ੍ਰਸੰਗ ਹੈ 1761-1818 ਦਾ, ਇਹਦੇ ਮੁਤਾਬਕ ਇਹ ਕਦੋਂ ਮੀਰ ਮੰਨੂ ਵੀ ਜਿਹੜਾ ਉਹ ਹੈ ਸੀ। ਇਸ ਤਰ੍ਹਾਂ ਸਾਧ ਸੰਗਤ ਜੀ ਵੱਡੇ ਘੱਲੂਘਾਰੇ ਦੀ ਜਿਹੜੀ ਕਥਾ ਉਹ ਆਪ ਜੀ ਕੱਲ੍ਹ ਦੇ ਦੀਵਾਨ ਸਰਵਣ ਕਰਨਾ। ਜਿਵੇਂ ਆ ਮਲੇਰਕੋਟਲ ਦੇ ਕੋਲ ਵੱਡਾ ਘੱਲੂਘਾਰਾ ਹੋਇਆ, ਪਹਿਲਾਂ ਛੋਟਾ ਘੱਲੂਘਾਰਾ ਹੋਇਆ ਲਖਪਤ ਰਾਏ ਨਾਲ, ਜਿਹਨੂੰ ਲੱਖੂ ਕਹਿੰਦੇ ਹੈ। ਲਖਪਤ ਰਾਏ ਨਾਲ ਹੋਇਆ ਪਹਿਲਾ ਘੱਲੂਘਾਰਾ ਗੁਰਦਾਸਪੁਰ ਕਾਨੂੰਵਾਨ ਵਿੱਚ, ਦੂਜਾ ਘੱਲੂਘਾਰਾ ਹੋਇਆ ਇੱਥੇ ਮਲੇਰਕੋਟਲੇ ਦੇ ਕੋਲ ਕੋਪਰ ਹੀੜੇ ਪਿੰਡ ਦੇ ਕੋਲ, ਜਿਹਨੂੰ ਕੁੱਬ ਵੀ ਕਹਿ ਦਿੰਦੇ ਆ। ਇੱਥੇ ਖਾਲਸੇ ਨੇ ਪੜਾਅ ਕੀਤਾ ਸੀ ਅਤੇ ਇੱਥੇ ਆ ਕੇ ਉਹ ਘੱਲੂਘਾਰਾ ਹੋਇਆ। ਜਿਵੇਂ ਇੱਥੇ ਘੱਲੂਘਾਰਾ ਵੱਡਾ ਇਹਨੂੰ ਕਿਉਂ ਕਿਹਾ ਜਾਂਦਾ ਹੈ, ਉਂਝ ਦੇ ਕਵੀ ਜੀ ਮੁਤਾਬਕ ਅਤੇ ਜਿਹੜਾ ਪਿਛਲਾ ਲੰਘਿਆ ਉਹਦੇ ਵਿੱਚ ਵੀ ਕਹਿੰਦੇ ਵੀ ਗਿਣਤੀ ਨਹੀਂ ਕਿੰਨੇ ਸ਼ਹੀਦ ਹੋਏ ਆ ਸਿੰਘ, ਅਤੇ ਹੋਰ ਵੀ ਜਿਹੜੇ ਵਿਚਾਰੇ ਆਮ ਸਨ ਜ਼ਿਮੀਂਦਾਰ ਸਹਿਜਧਾਰੀ ਸਿੱਖ, ਉਹ ਵੀ ਲੱਖੂ ਨੇ ਬੜੇ ਮਾਰੇ ਸੀ, ਉਹਨਾਂ ਦੀ ਗਿਣਤੀ ਕੋਈ ਨਹੀਂ। ਪਰ ਇੱਥੇ ਖਾਲਸੇ ਦੀ ਖੁਆਰੀ ਵੀ ਹੋਈ, ਕਿਉਂ? ਕਾਰਨ ਕੀ ਸੀ ਕਿ ਗੁਰੂ ਕੇ ਸਿੰਘਾਂ ਨੇ ਇੱਥੇ ਆਪਣਾ ਬਾਲ ਬੱਚਾ ਟੱਬਰ ਟੀਰੀ ਨਾਲ ਹੀ ਸੀ, ਜਿਹਦੇ ਕਰਕੇ ਉਹ ਲੈ ਕੇ ਉੱਥੇ ਡੇਰਾ ਲਾਇਆ ਹੋਇਆ ਸੀ। ਗੁਰੂ ਕੇ ਸਿੰਘ ਜੋ ਜੰਗੀ ਯੋਧੇ ਸਨ, ਟੱਬਰ ਟੀਰ ਪਰਿਵਾਰਾਂ ਨੂੰ ਬਚਾਉਂਦੇ ਉਹ ਆਪਣੀ ਖੁਆਰੀ ਹੋਈ, ਤਾਂ ਕਰਕੇ ਖਾਲਸੇ ਦੀ ਇੱਥੇ ਜਿਹੜਾ ਘੱਟੋ ਘੱਟ 30,000 ਦੇ ਤੱਕ ਸ਼ਹੀਦੀਆਂ ਹੋਈਆਂ ਪਰਿਵਾਰਾਂ ਦੀਆਂ, ਜੰਗੀ ਯੋਧਿਆਂ ਦੀਆਂ ਅਤੇ ਹੋਰ ਜੋ ਬਾਲ ਬੱਚੇ ਮਾਈਆਂ ਬੀਬੀਆਂ ਦਾ। ਇਸ ਤਰ੍ਹਾਂ ਸਾਧ ਸੰਗਤ ਜੋ ਵੱਡੇ ਘੱਲੂਘਾਰੇ ਦੀ ਜਿਹੜੀ ਕਥਾ ਸ਼ੁਰੂ ਹੋਣ ਜਾ ਰਹੀ ਹੈ। ਅਹਿਮਦ ਸ਼ਾਹ ਨੇ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਇਆ, ਜਿਵੇਂ ਉੱਥੇ ਇੱਟ ਵੱਜਣੇ ਕਰਕੇ ਅਹਿਮਦ ਸ਼ਾਹ ਦੀ ਮੌਤ ਹੋਈ, ਕੋਈ ਰੋਗ ਇਹਨੂੰ ਲੈ ਕੇ ਬਹਿ ਗਿਆ, ਕਿਉਂਕਿ ਗੁਰੂ ਦੇ ਸਥਾਨ ਦੇ ਜਿਹੜੀ ਕੋਈ ਬੇਅਦਬੀ ਕਰਨੀ ਹੈ, ਚੜ੍ਹੋ ਖਤੀ ਕਰਨੀ ਹੈ, ਉਹਦੇ ਕੋਈ ਕਿੰਨਾ ਵੀ ਤਿੜਿਆ ਜਬੀ ਤਬੀ ਵੀ ਹੋਵੇ ਉਹਨੂੰ ਮਾਰ ਪੈਂਦੀ ਹੈ। ਗੁਰੂ ਘਰ ਨਿਰਵੈਰ ਹੈ, ਵੈਰ ਕਰੇ ਨਿਰਵੈਰ ਨਾਲ ਧਰਮ ਨਿਆਏ ਪਚੰਦੇ। ਗੁਰੂ ਘਰ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ ਹੈ, ਪਰ ਜਿਹੜੇ ਵੈਰ ਕਰਦੇ ਨਿਰਵੈਰ ਗੁਰੂ ਦੇ ਘਰ ਨਾਲ, ਧਰਮ ਰਾਜਾ ਉਹਨਾਂ ਨੂੰ ਫਿਰ ਨਰਕ 'ਚ ਪਾਉਂਦਾ ਹੈ, ਉਹਨਾਂ ਦਾ ਬੁਰਾ ਹਾਲ ਹੁੰਦਾ ਹੈ। ਅਤੇ ਜਿਹੜੇ ਲੋਕ ਝੂਠੇ ਲਾਲਚਾਂ ਪਿੱਛੇ ਲੱਗੇ ਹੁੰਦੇ ਹੈ, ਆਪਣੀ ਸ਼ਾਨੋ ਸ਼ੌਹਰਤ ਮਗਰ, ਆਪਣੀ ਵਡਿਆਈ ਮਗਰ, ਉਹ ਇਹੋ ਜਿਹੇ ਕੰਮ ਕਰਦੇ ਹੈ। ਜਿਹੜੇ ਕੋਈ ਮਾਇਆਧਾਰੀ ਲੋਕ ਹੈ ਕਿ ਪੈਸੇ ਚਾਰ ਹੋ ਜਾਣਗੇ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਦਵੀਆਂ ਕਰ ਦਿੰਦੇ ਲੋਕ ਕਿੰਨੀਆਂ ਕਿੰਨੀਆਂ, ਅਤੇ ਉਹ ਵੈਰ ਕਰੇ ਨਿਰਵੈਰ ਨਾਲ, ਝੂਠੇ ਲਾਲਚਾਂ, ਮਹਾਰਾਜ ਕਹਿੰਦੇ ਝੂਠਿਆਂ ਲਾਲਚਾਂ ਪਿੱਛੇ ਉਹ ਵੈਰ ਕਰਦੇ, ਗੁਰੂ ਮਹਾਰਾਜ ਜੀ ਨਾਲ ਬੇਦਬੀ ਕਰਦੇ ਆ। ਅਹਿਮਦ ਸ਼ਾਹ ਨੇ ਉਹੀ ਕੰਮ ਕੀਤਾ, ਜਿਵੇਂ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ, ਇੱਟ ਇੱਟ ਨੇ ਹਰਿਮੰਦਰ ਸਾਹਿਬ ਦੀ ਉਡਾਈ, ਫਿਰ ਇਹਦੇ ਵਜੀ ਇਹਦੀ ਮੌਤ ਹੋਈ। ਉਹ ਪ੍ਰਸੰਗ ਅੱਗੇ ਆਉਣੇ ਹਨ, ਆਪ ਸਰਵਣ ਕਰਨਾ, ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਤੇ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ ਜੀ।
ਦੋਹਰਾ ਸਾਰੇ 18 ਸਾਹਿਬ ਤੇ ਉਨਹੈ 18 ਲਾਏ, ਐਸੀ ਬਿਦ ਪਾਸ਼ੇ ਪਈ ਸੁਣਾ ਸੁਆਗੇ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹਹਿ ਬੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋਈਐ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ